ਤਿਨੋ ਬਾਣ ਬਾਹੇ ਬੜੇ ਸਨ ਗਾਹੇ।
ਇਉਂ ਤਿਨੋ ਬਾਣ ਬਾਹੇ, ਤਿਨਾਂ ਨੇ ਇਉਂ ਬਾਣ ਚਲਾਉਂਦਿਆਂ ਤੀਰ ਚਲਾਉਂਦਿਆਂ,
ਜਿਸੇ ਅੰਗ ਲਾਗਿਓ ਤਿਸੇ ਪ੍ਰਾਣ ਤਿਆਗਿਓ।
ਉਹ ਇੱਧਰੋਂ ਤਾਂ ਜਸਵਾਲ ਰਾਜੇ ਨੇ ਔਰ ਉਧਰੋਂ ਹੁਸੈਨੀ ਨੇ, ਜਦੋਂ ਦੋਨਾਂ ਤਰਫਾਂ ਤੋਂ ਤੀਰਾਂ ਦੀ ਬੌਛਾਰ ਹੋਈ ਆ, ਜਿੱਥੇ ਜਿੱਥੇ ਜਾ ਕੇ ਤੀਰ ਲੱਗਦਾ ਹੈ ਉੱਥੇ ਉੱਥੇ ਸੁਰਮੇ ਸ਼ਹੀਦ ਹੁੰਦੇ ਹਨ।
ਜਬ ਕਹਾਵ ਲਾਗਿਓ ਤਬ ਕੋਪ ਜਾਗਿਓ।
ਜਦੋਂ ਤੀਰ ਦਾ ਜਾ ਕੇ ਜ਼ਖਮ ਲੱਗਦਾ ਹੈ ਉਹਦਾ ਵੀਰਸ ਪੈਦਾ ਹੁੰਦਾ ਹੈ।
ਸੰਭਾਰੀ ਕਮਾਣ ਹਣੇ ਵੀਰ ਬਾਣ।
ਇਸ ਹੁਸੈਨ ਨੇ ਕਮਾਣ ਧਨੁਸ਼ ਸੰਭਾਲਿਆ, ਬਹੁਤ ਸਾਰੇ ਸੂਰਮਿਆਂ ਨੂੰ ਮਾਰਿਆ।
ਚਾਹੋ ਓਰਾ ਢੂਕੇ ਮੁਖ ਮਾਰ ਕੂਕੇ।
ਚਾਰ ਚੁਫੇਰੇ ਸੂਰਮਿਆਂ ਨੇ ਢੁਕਾਓ ਕੀਤਾ, ਮੁਖੋ ਮਾਰੋ ਮਾਰੋ ਕਰਕੇ ਉਹ ਪੁਕਾਰਦੇ ਹਨ।
ਨਿਰਭਾ ਸ਼ਸਤਰ ਬਾਹਾਂ ਦੋ ਜੀਤ ਚਾਹ।
ਦੋਨਾਂ ਤਰਫਾਂ ਤੋਂ ਜਿੱਤ ਚਾਹੁੰਦੇ ਆ, ਨਿਰਭੈ ਹੋ ਕੇ ਸ਼ਸਤਰਾਂ ਦੀ ਬੌਛਾਰ ਕਰੀ ਜਾਂਦੇ ਆ।
ਰਿਸੇ ਖਾਨ ਜਾਦੇ ਮਹਾ ਮਦ ਮਾਦੇ।
ਉਹ ਜਿਹੜਾ ਹੁਸੈਨੀ ਦੇ ਨਾਲ ਆਏ ਆ ਪਠਾਨ, ਉਹ ਬੜੇ ਬਾਰੀ ਗੁੱਸੇ ਵਿੱਚ ਆ ਰਹੇ ਹਨ।
ਮਹਾ ਬਾਣ ਬਰਖੇ ਸਭਾ ਸੁਰ ਹਰਖੇ।
ਕਲਗੀ ਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਹਨ ਕਿ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਤੀਰਾਂ ਦੀ ਵਰਸ਼ਾ ਹੋ ਰਹੀ ਆ, ਸੂਰਮੇ ਖੁਸ਼ ਹੋ ਰਹੇ ਹਨ।
ਕਰੈ ਬਾਣ ਅਰਚਾ ਧਨੁਰ ਵੇਦ ਚਰਚਾ।
ਯਾ ਬਾਣਾ ਦੀ ਅਰਚਾ, ਜਿਵੇਂ ਬੱਦਲਾਂ ਦੇ ਵਿੱਚੋਂ ਮੀਂਹ ਦੀ ਵਰਸ਼ਾ ਹੁੰਦੀ ਹੈ, ਯਾਂ ਜਿਵੇਂ ਵੇਦ ਪੜਨ ਲੱਗੇ ਧੁਨ ਹੁੰਦੀ ਹੈ।
ਸੋ ਸਾਂਗੰ ਸੰਭਾਲੰ ਕਰੈ ਤਾਨ ਠਾਮੰ।
ਯਾਂ ਬਰਛੀਆਂ ਨੂੰ ਸੰਭਾਲ ਕੇ ਥਾਂ ਜਾ ਕੇ ਮਾਰਦੇ ਹਨ।
ਬਲੀ ਬੀਰ ਰੁੱਝੇ ਸਮੋ ਸ਼ਸਤਰ ਜੁਝੇ।
ਬਹੁਤ ਸਾਰੇ ਸੂਰਮੇ ਜੰਗ ਦੇ ਵਿੱਚ ਰੁੱਝੇ ਹੋਏ ਹਨ, ਸ਼ਸਤਰਾਂ ਦੇ ਨਾਲ ਸ਼ਸਤਰ ਬੁਝਾਈ ਜਾ ਰਹੇ ਹਨ।
ਲਗਾ ਧੀਰ ਧੱਕਾ ਕਿਰਪਾਣ ਚਨੱਕਾ।
ਯਾਂ ਜਦੋਂ ਧੱਕਾ ਲੱਗਦਾ ਹੈ ਤਲਵਾਰ ਦੇ ਨਾਲ, ਤਲਵਾਰ ਵੱਜਦੀ ਆ ਤੇ ਚਿਣਗਾਲੀ ਚੜ ਚੜ ਚੜਦੀ ਚਿਣਗਾਲੀ ਉੱਠਦੀ ਆਏ।
ਕੜੱਕਾ ਕਮਾਣ ਝਣੰਕੇ ਕਿਰਪਾਣ।
ਔਰ ਤੀਰ ਕੱਢ ਕੇ ਪੱਥੇ ਦੇ ਵਿੱਚ ਜਦੋਂ ਕਾੜ ਦੇਣੀ ਮਾਰਦੇ ਆ, ਜਾ ਕੇ ਸੂਰਮਿਆਂ ਦੇ ਸੀਨੇ ਤੇ ਵੱਜਦਾ ਹੈ।
ਕੜਕਾਰ ਛੁੱਟਾ ਝਣੰਕਾਰ ਉੱਠਾ।
ਯਾਂ ਕੜ 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 ਦੀ ਆਵਾਜ਼ ਆਉਂਦੀ ਆ ਤੇ ਛਣ 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 ਦੀ ਆਵਾਜ਼ ਆਉਂਦੀ ਹੈ।
ਹਾਠੀ ਸ਼ਾਸਤਰ ਝਾਰਾ ਨਾ ਸੰਕਾ ਵਿਚਾਰਾ।
ਉਹ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਸੂਰਮੇ ਆਏ ਹਨ, ਨਿਰਸੰਦੇਹ ਹੋ ਕਰਕੇ ਜੰਗ ਦੇ ਵਿੱਚ ਤਲਵਾਰ ਚਲਾਈ ਜਾਂਦੇ ਹਨ।
ਕਰਾ ਤੀਰ ਮਾਰੰ ਫਿਰਾ ਲੋਹਾ ਤਾਰੰ।
ਯਾਂ ਹੱਥ ਵਿੱਚ ਲੋਹਾ ਫੜਿਆ ਹੋਇਆ ਹੈ, ਤਲਵਾਰ ਫੜੀ ਹੋਈ ਹੈ, ਖੰਡਾ ਫੜਿਆ ਹੋਇਆ ਹੈ, ਬਰਛੀ ਤੇ ਨੇਜਾ ਫੜਿਆ ਹੋਇਆ ਹੈ ਔਰ ਨਿਰਸੰਦੇਹ ਹੋ ਕਰਕੇ ਜੰਗ ਦੇ ਵਿੱਚ ਵਿਚਰਦੇ ਹਨ, ਜਿਵੇਂ ਕਿ ਜੰਗਲ ਦੇ ਵਿੱਚ ਬੱਬਰ ਸ਼ੇਰ ਵਿਚਰਦਾ ਹੁੰਦਾ ਹੈ।
ਨਦੀ ਸ਼੍ਰੋਣਾ ਪੂਰੰ ਫਿਰਾ ਗਾਣ ਹੂਰੰ।
ਯਾਂ ਜੰਗ ਦਾ ਮੈਦਾਨ ਜਿਹੜਾ ਇਹ ਲਹੂ ਦੇ ਨਾਲ ਭਰ ਗਿਆ, ਯੋਂ ਲਾਲ ਲਹੂ ਦੇ ਨਾਲ ਭਰਿਆ, ਜਿਵੇਂ ਕਿ ਹਾੜ ਦੇ ਮਹੀਨੇ ਵਿੱਚ ਨਦੀ ਭਰ ਜਾਂਦੀ ਹੈ ਪਾਣੀ ਦੇ ਨਾਲ।
ਉਭੇ ਖੇਤ ਪਾਲੰ ਬਕੇ ਬਿਕਰਾਲੰ।
ਯਾਂ ਦੋਨਾਂ ਤਰਫਾਂ ਦੇ ਵਿੱਚ ਜਿਹੜੇ ਖੇਤ ਜੰਗ ਵਿੱਚ ਆਏ ਹੋਏ ਹਨ, ਕਹਿੰਦੇ ਫੜੋ ਫੜੋ ਫੜੋ।
ਪਾਦੜੀ ਛੰਦ ਤੈਂ ਹੜਹੜਾਏ ਹੱਸੇ ਮਸਾਣ।
ਉਹ ਜੰਗ ਦੇ ਮੈਦਾਨ ਦੇ ਵਿੱਚ ਸੂਰਮਿਆਂ ਦੇ ਮਾਸ ਖਾਣ ਵਾਸਤੇ ਮਸਾਣ ਜਿਹੜੇ ਭੂਤ ਪ੍ਰੇਤ ਆ ਕਿਲਕਾਰੀ ਮਾਰਦੇ ਹੋਏ ਹੱਸ ਰਹੇ ਹਨ।
ਲਿੱਟੇ ਗਜਿੰਦਰ ਛੁੱਟੇ ਕਿਕਾਣ।
ਗਜਿੰਦਰ ਘੋੜੇ ਹਾਥੀ ਛੁੱਟੇ ਖਾਲੀ ਫਰਦੇ ਹੈ ਔਰ ਜੰਗ ਦੇ ਵਿੱਚ ਬੜੇ ਬੜੇ ਹਾਥੀ ਵੀ ਮਾਰੇ ਪਏ ਹਨ।
ਜੁੱਟੇ ਸੋ ਬੀਰ ਤਾਂ ਹੈ ਕੜਕ ਜੰਗ।
ਯਾਂ ਬੜੇ ਭਾਰੀ ਕੜਕ ਜੰਗ ਦੇ ਵਿੱਚ ਸੂਰਮੇ ਜੁੱਟੇ ਹੋਏ ਆ, ਲੜ ਰਹੇ ਹੈ ਆਪੋ ਵਿੱਚ ਮੈਂ।
ਛੁੱਟੇ ਕਿਰਪਾਨ ਬੁੱਠੇ ਖਤੰਗ।
ਔਰ ਕਿਰਪਾਨ ਚੱਲਦੀ ਹੈ, ਤਲਵਾਰ ਇੱਕ ਦੂਸਰੇ 'ਤੇ ਵਾਰੀ ਜਾਂਦੇ ਹੈ ਔਰ ਤੀਰ ਵੀ ਚੱਲਦਾ ਹੈ।
ਡਾਕਨ ਡਹਿਕ ਚਾਵੰਡ ਚਿੰਕਾਰ,
ਔਰ ਜਿਹੜੀਆਂ ਡਾਕਣੀਆਂ ਚੀਕਦੀਆਂ ਨੇ, ਇਲਾ ਗਿਰਜ ਆਕਾਸ਼ ਦੇ ਵਿੱਚ ਬੋਲ ਰਹੀਆਂ ਨੇ।
ਕਾਕੰ ਕਹਿਕ ਬੱਜਾ ਦੁਤਾਰ,
ਔਰ ਜਿਹੜੇ ਮਾਸ ਖਾਣ ਵਾਲੇ ਪਹਾੜੀ ਕਾਲੇ ਕਾਂ 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 ਕਰੀ ਜਾਂਦੇ ਹਨ।
ਖੋਲੰ ਖੜਾਕ ਧੁੱਪਕ ਤੜਾਕ,
ਔਰ ਇਸ ਤਰ੍ਹਾਂ ਜਦੋਂ ਗੁਰਜ ਪੈਂਦਾ ਹੈ ਨਾ ਸੰਜੋ ਦੇ ਉੱਤੇ, ਉਸ ਸਮੇਂ ਸਿਰ ਤੋਂ ਜਿਹੜਾ ਟੋਪ ਪਾਇਆ ਉਹ ਲੈ ਕਰਕੇ ਥੱਲੇ ਡਿੱਗ ਪੈਂਦਾ ਹੈ, ਔਰ ਬੰਦੂਕਾਂ ਦੇ ਟਾ ਟਾ ਦੀ ਆਵਾਜ਼ ਆਉਂਦੀ ਹੈ।
ਸਾਥੰ ਸੜਕ ਧੱਕੰ ਤਹਾਕ,
ਔਰ ਤਲਵਾਰ ਸੜਕ ਕਰਕੇ ਨਿਕਲਦੀ ਹੈ, ਧੱਕਾ ਦੇ ਕੇ ਮਾਰਦੇ ਹਨ।
ਜੰਗ ਛੰਦ ਤਹਾਂ ਆਪ ਕਿਨੋ ਹੁਸੈਨੀ ਉਤਾਰੰ,
ਉਸ ਸਮੇਂ ਇਹੋ ਜਿਹੇ ਭਿਆਨਕ ਜੰਗ ਦੇ ਵਿੱਚ ਦਿਲਾਵਰ ਖਾਂ ਦਾ ਭੇਜਿਆ ਹੋਇਆ ਗੁਲਾਮ ਹੁਸੈਨੀ ਨੇ ਆ ਕੇ ਚੜ੍ਹਾਈ ਕਰ ਦਿੱਤੀ ਹੈ, ਵਿੱਚ ਆ ਕਰਕੇ ਆਪ ਤਲਵਾਰ ਚਲਾਉਣ ਲੱਗਾ ਹੈ।
ਸਭ ਹੱਥ ਬਾਣੰ ਕਮਾਣੰ ਸੰਭਾਰੰ,
ਉਹਨੇ ਆਪਣੇ ਹੱਥ ਵਿੱਚ ਬਾਣ ਤੀਰ ਕਮਾਣ ਸੰਭਾਲਦਾ ਹੋਇਆ,
ਰੂਪੇ ਖਾਨ ਖੂਨੇ ਕਰੇ ਲਾਗ ਯੁੱਧੰ,
ਬੜੇ ਭਾਰੀ ਬੀਰਸ ਵਿੱਚ ਆ ਕਰਕੇ ਪਠਾਨ ਜਾਦੇ ਜੰਗ ਕਰੀ ਜਾਂਦੇ ਹਨ, ਅੱਖਾਂ ਜਿਨ੍ਹਾਂ ਦੀਆਂ ਐਨ ਭਿਆਨਕ ਲਾਲ ਹਨ।
ਮੁਖਾਂ ਰਕਤ ਨਾਣੰ ਭਰੇ ਸੂਰ ਕ੍ਰੋਧੰ,
ਉਹ ਉਹਨਾਂ ਦਾ ਚਿਹਰਾ ਜਿਹੜਾ ਭਰਿਆ ਹੋਇਆ ਲਾਲ ਲੱਗਦਾ ਹੈ, ਦੇਖ ਕਰਕੇ ਘਬਰਾਈਦਾ ਹੈ, ਡਰ ਜਾਈਦਾ ਹੈ।
ਜਾਗਿਓ ਜੰਗ ਜਾਲਮ ਸੋ ਜੋਧੰ ਜੁਝਾਰੰ,
ਉਹਨਾਂ ਲੜਾਕੇ ਸੂਰਮਿਆਂ ਦੇ ਤਾਈ ਯਾ ਜੰਗ ਦਾ ਮੈਦਾਨ ਬੜਾ ਸੋਹਣਾ ਲੱਗ ਰਿਹਾ ਹੈ।
ਬਹੇ ਬਾਣ ਬਾਂਕੇ ਬਰਛੀ ਦੁਤਾਰੰ,
ਯਾ ਦੁਤਾਲ ਤਰਵਾਰ ਜਿਹਨੇ ਦੋ ਪਾਸੇ ਦੇ ਵਿੱਚ ਧਾਰ ਹੈ, ਔਰ ਬਰਛੀ ਨੇਜਾ ਭਾਲਾ ਵੀ ਚਲਾਈ ਜਾਂਦੇ ਹਨ।
ਮਿਲੇ ਬੀਰ ਬੀਰੰ ਮਹਾਤੀਰ ਬੰਕੇ,
ਯਾ ਬੜੇ ਪਾਰੀ ਸੂਰਮੇ ਆਪੋ ਵਿੱਚ ਭਿੜ ਰਹੇ ਹਨ, ਲੜ ਰਹੇ ਹਨ।
ਥਕ ਥਕ ਸਾਥੰ ਕਿਰਪਾਣੰ ਚਨੰਕੇ,
ਕਦੇ ਤਾਂ ਕਿਰਪਾਨ ਦੇ ਨਾਲ ਇਹ ਚੱਲਦੀ ਹੈ ਆਵਾਜ਼, ਢਾਲ ਦੇ ਵਿੱਚ ਕਿਰਪਾਨ ਵੱਜਦੀ ਹੈ ਨਾ, ਉਹਦੇ 'ਚ ਚਿੰਗਾਰੀ ਨਿਕਲਦੀ ਹੈ। ਜਦੋਂ ਸ਼ਸਤਰ ਕੁਝ ਵੀ ਨਹੀਂ ਆਉਂਦਾ ਅਤੇ ਹੱਥੋਂ ਹੱਥੀ ਇਉਂ ਲੜੀ ਜਾਂਦੇ ਹਨ, ਜਿਵੇਂ ਕਿ ਮਲ ਕੁਸ਼ਤੀ ਲੜਦੇ ਹਨ।
ਭਾਏ ਢੋਲ ਟੰਕਾਰ ਨਦੰ ਨਫੀਰੰ,
ਯਾਂ ਢੋਲ ਅਤੇ ਨਫੀਰਾਂ ਦੀ ਆਵਾਜ਼ ਆ ਰਹੀ ਹੈ।
ਉਠ ਬਾਹ ਆਘਾਤ ਗੱਜਾ ਸੁਬੀਰੰ,
ਯਾਂ ਬਾਹਾਂ ਨੂੰ ਅੱਗੇ ਲੈ ਕੇ ਕਰਕੇ ਫੜੇ ਫੜੇ ਜਾਣ ਨਾ ਦਿਓ।
ਨਭੰ ਨਾਦ ਨਿਸ਼ਾਨ ਬੱਜੇ ਅਪਾਰੰ,
ਨਭੰ ਆਕਾਸ਼ ਦੇ ਵਿੱਚ ਜਿਵੇਂ ਬੱਦਲ ਗੂੰਜਦਾ ਹੈ ਨਾ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਨਗਾਰਾ ਵੱਜਦਾ ਹੈ।
ਰੁਲੇ ਤਛ ਮੁੱਛੰ ਉਠੀ ਸ਼ਸਤਰ ਚਾਰੰ,
ਔਰ ਤਲਵਾਰ ਦੇ ਨਾਲ ਜਦੋਂ ਮੂੰਹ ਵੱਢਿਆ ਜਾਂਦਾ, ਬਾਹ ਵੱਢੀ ਜਾਂਦੀ ਹੈ, ਲੱਕ ਵੱਢਿਆ ਜਾਂਦਾ, ਜਿਹੜੇ ਵੱਡੇ ਹੋਏ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਰੁਲਦੇ ਫਿਰਦੇ ਹਨ।
ਟਕਾ ਟੁੱਕ ਟੋਪੰ ਟਕਾ ਟੁੱਕ ਢਾਲੰ,
ਯਾਂ ਢਾਲ ਦੇ ਨਾਲ ਢਾਲ ਵੱਜਦਾ ਹੈ, ਔਰ ਜਿਹੜੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਸੰਜੋ ਪਹਿਨ ਕੇ ਆਏ ਆ, ਜਦੋਂ ਉਹਦੇ 'ਚ ਤਲਵਾਰ ਦੀ ਮੁੱਠਾ ਮਾਰਿਆ ਜਾਂਦਾ ਹੈ, ਠਾ ਠਾ ਦੀ ਆਵਾਜ਼ ਆਉਂਦੀ ਹੈ।
ਮਹਾਵੀਰ ਬਨਾਇਤ ਬੰਕੇ ਬਿਕਰਾਲੰ,
ਇਉਂ ਜਿਹੜੇ ਵੀਰ ਨੇ ਆਪਣੀਆਂ ਮੁੱਛਾਂ ਨੂੰ ਇਹ ਵੱਟ ਦਿੱਤਾ ਹੈ, ਆਪਣਾ ਭਿਆਨਕ ਦਿਖਦੇ ਹਨ।
ਨਚੇ ਬੀਰ ਬੈਤਾਲਿਆਂ ਭੂਤ ਪ੍ਰੇਤੰ,
ਜੰਗ ਦੇ ਮੈਦਾਨ ਦੇ ਵਿੱਚ ਭੂਤ ਤੇ ਪ੍ਰੇਤ ਬੈਤਾਲ ਆ ਕਰਕੇ ਨੱਚ ਰਹੇ ਹਨ।
ਨਚੇ ਡਾਕਣੀ ਜੋਗਣੀ ਉਰਧ ਹੇਤੰ,
ਜਿਹੜੀਆਂ ਡਾਕਣੀਆਂ ਖੂਨ ਪੀਣ ਵਾਲੀਆਂ ਜੋਗਣੀਆਂ ਆ ਕਰਕੇ ਬਾਲ ਕੇਸਾਂ ਨੂੰ ਖਿਲਾਰ ਕੇ ਆ ਕਰਕੇ ਕਿਲਕਾਰ ਮਾਰਦੀਆਂ ਹਨ।
ਛੋਟੇ ਜੋਗ ਤਾਰੀ ਮਹਾਰੁਦਰ ਜਾਗੇ,
ਮਾਨੋ ਜੋ ਜੋਗੀ ਹੈ ਮਹਾਭਾਰੀ ਕਾਲੀ ਹੈ, ਉਹਦੀ ਸਮਾਧੀ ਖੁੱਲ ਗਈ ਹੈ।
ਡਗਿਓ ਧਿਆਨ ਬ੍ਰਾਹਮਣ ਸਭ ਸਿੱਧ ਪਾਗੇ,
ਇੰਨਾ ਬੜਾ ਭਾਰੀ ਜੰਗ ਹੋਇਆ ਹੁਸੈਨੀ ਦੇ ਨਾਲ, ਮਾਨੋ ਬ੍ਰਹਮਾ ਜੀ ਦੀ ਸਮਾਧੀ ਖੁੱਲ ਗਈ, ਸ਼ਿਵ ਜੀ ਦੀ ਵੀ ਸਮਾਧੀ ਖੁੱਲ ਗਈ।
ਹਸੇ ਕਿਨਰੰ ਜਛ ਵਿਦਿਆ ਧਰੇ ਅੰਗ,
ਇਹ ਜਿਹੜੇ ਦੇਵਤੇ ਨੇ ਕਿਨਰ ਤੇ ਜਛ ਇਹ ਸਾਰੇ ਹੱਸ ਰਹੇ ਨੇ, ਜੰਗ ਨੂੰ ਦੇਖ ਕੇ ਖੁਸ਼ੀ ਮਨਾ ਰਹੇ ਹਨ।
ਅਛਰਾ ਪਛਰਾ ਚਾਰਣੇ ਅੰਗ,
ਸਾਰੀਆਂ ਅਪਛਰਾ ਜਿਹੜੀਆਂ ਦੇਵ ਕੰਨਿਆਵਾਂ ਹਨ, ਇਹ ਨਿਰਤਕਾਰੀਆਂ ਕਰ ਰਹੀਆਂ ਹਨ।
ਵਾਰਿਓ ਕੋਰਾ ਯੁੱਧੰ ਸੋ ਸੈਨਾ ਪਰਾਨੀ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਿੱਤਰ ਨਾਟਕ ਗ੍ਰੰਥ ਵਿੱਚ ਕਥਾ ਲਿਖ ਰਹੇ ਹਨ ਕਿ ਇਸ ਤਰ੍ਹਾਂ ਹੁਸੈਨੀ ਦੇ ਨਾਲ ਬੜਾ ਭਾਰੀ ਜੰਗ ਹੋ ਰਿਹਾ ਹੈ।
ਤਹਾਂ ਖਾਂ ਹੁਸੈਨੀ ਮੰਡਿਓ ਬੀਰ ਬਾਨੀ,
ਬੜਾ ਭਾਰੀ ਸੁਰਮਾ ਦਲੇਰ ਹੁਸੈਨੀ ਜੰਗ ਵਿੱਚ ਆ ਕਰਕੇ ਖਲੋਤਾ ਹੈ।
ਉਤਾ ਬੀਰਤ ਹੈ ਸੋ ਬੀਰੰਗ ਜਸਵਾਰ,
ਉਧਰ ਜਸਵਾਲੀਆ ਰਾਜਾ ਆਪਣੇ ਸੁਰਮਿਆਂ ਨੂੰ ਲੈ ਕਰਕੇ ਹੁਸੈਨੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਦੌੜਿਆ ਹੈ, ਭੱਜਿਆ ਹੈ।
ਸਭਾ ਬਿਉਤ ਡਾਰੇ ਬਗਾ ਸੇ ਅਸਵਾਰ,
ਸਾਰੇ ਘੋੜਿਆਂ ਦੇ ਸਵਾਰੀ ਹਨ, ਦੜ 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 ਘੋੜਿਆਂ ਨੂੰ ਭਜਾ ਕੇ ਆਉਂਦੇ ਹਨ।
ਤਹਾਂ ਖਾਂ ਹੁਸੈਨੀ ਰਹਿਓ ਇੱਕ ਠਾਂਢੰ,
ਉੱਥੇ ਇਕੱਲਾ ਹੀ ਹੁਸੈਨੀ ਜਿਹੜਾ ਸੂਰਮਾ ਦਿਲਾਵਰ ਖਾਂ ਦਾ ਫੌਜੀ ਆ, ਜੰਗ ਦੇ ਮੈਦਾਨ ਦੇ ਵਿੱਚ ਥੰਮ ਦੇ ਵਾਂਗੂ ਖਲੁੱਤਾ ਹੋਇਆ ਹੈ।
ਮਾਨੋ ਯੁੱਧ ਖੰਭਾਂ ਰਣੰਗ ਭੂਮ ਗਾਡਾ,
ਇਸ ਤਰ੍ਹਾਂ ਖਲੋਤਾ ਹੋਇਆ ਜਿਵੇਂ ਕਿ ਜੰਗ ਦੇ ਮੈਦਾਨ ਦੇ ਵਿੱਚ ਖੰਭਾ ਨਿਸ਼ਾਨ ਗੱਡਿਆ ਜਾਂਦਾ ਹੈ, ਇਸ ਤਰ੍ਹਾਂ ਖਲੋਤਾ ਹੈ ਤਕੜਾ ਹੋ ਕੇ।
ਜਿਸਾ ਕੋਪ ਕਾ ਕਾ ਹਠੀ ਬਾਣ ਮਾਰਿਓ,
ਔਰ ਜਿਸਨੇ ਬੜੇ ਗੁੱਸੇ ਵਿੱਚ ਆ ਕੇ 22 ਤਾਰਾਂ ਦੇ ਰਾਜਿਆਂ ਦੇ ਮਾਰਿਆ ਤੀਰ ਤੇ ਤੀਰ ਮਾਰ ਮਾਰ ਕੇ ਜ਼ਖਮੀ ਕੀਤਾ ਹੋਇਆ ਹੈ।
ਇਸੇ ਛੇਦ ਕਾ ਪੈਲ ਪਾਰੇ ਪਧਾਰੇ,
ਔਰ ਜਿਹਦੇ ਵੱਲ ਵੀ ਤੀਰ ਮਾਰਦਾ ਹੈ ਉਹ ਤੀਰ ਸੀਨੇ ਦੇ ਵਿੱਚ ਚੁੱਭ ਕੇ ਪਾਰ ਹੋ ਜਾਂਦਾ ਹੈ।
ਸਹੇ ਬਾਣ ਸੂਰੰਗ ਸਭ ਹੈ ਆਣ ਟੂਕਾ,
ਔਰ ਸਾਰੇ ਸੂਰਮਿਆਂ ਨੇ ਹੁਸੈਨੀ ਦੇ ਚਲਾਏ ਹੋਏ ਤੀਰਾਂ ਦੇ ਮੁਕਾਬਲਾ ਕਰਦਿਆਂ ਹੋਇਆਂ ਇਉਂ ਆ ਕਰਕੇ ਸਾਹਮਣੇ ਇਹਦੇ ਨਾਲ ਲਲਕਾਰ ਰਹੇ ਹਨ।
ਚਾਹੋ ਔਰ ਤੇ ਮਾਰ ਹੀ ਮਾਰ ਕੂਕਾ,
ਚਾਰ ਚੁਫੇਰ ਫੜੋ ਫੜੋ ਪਠਾਨ ਨੂੰ ਜਾਣ ਨਾ ਦਿਓ, ਇਉਂ ਕਿਲਕਾਰੀ ਮਾਰਦੇ ਔਰ ਰੌਲਾ ਪਾਉਂਦੇ ਹੋਏ ਸੂਰਮੇ ਆ ਰਹੇ ਹਨ।
ਭਲੀ ਭਾਂਤ ਸੋ ਅਸਤਰ ਆਉ ਸ਼ਸਤਰ ਚਾਰੇ,
ਇਉਂ ਭਲੀ ਭਾਂਤ ਚੰਗੀ ਤਰ੍ਹਾਂ ਸ਼ਸਤਰ ਅਸਤਰ ਦਾ ਬਾਰ ਕੀਤਾ ਹੈ।
ਗਿਰੇ ਪਿਸ਼ਤ ਕੋ ਖਾਂ ਹੁਸੈਨੀ ਸਿਧਾਰੇ,
ਇਉਂ ਸਾਰੇ ਜੰਗ ਦੇ ਵਿੱਚ ਖੋਖੇ ਡਿੱਗੇ ਪਏ ਹਨ, ਕਵਚ ਡਿੱਗੇ ਪਏ ਹਨ, ਸੰਜੋ ਡਿੱਗੇ ਪਏ ਹਨ, ਇਉਂ ਹੁਸੈਨੀ ਦੇ ਅੱਗੇ ਕੋਈ ਟਿਕਣਾ ਨਹੀਂ ਕੀਤਾ, ਪਰ ਹੁਸੈਨੀ ਦੇ ਫੌਜ ਸਾਰੇ ਭੱਜ ਗਏ।
ਦੋਹਰਾ ਜਬਾ ਹੁਸੈਨੀ ਜੂਝਿਓ,
ਜਦੋਂ ਹੁਸੈਨੀ ਜੰਗ ਵਿੱਚ ਜੂਝਿਓ ਲੜਨਾ ਕੀਤਾ,
ਆਇਓ ਸੂਰ ਮਨ ਰੋਸ,
ਸੂਰਮਿਆਂ ਦੇ ਮਨ ਵਿੱਚ ਬੜਾ ਗੁੱਸਾ ਜਾ ਗਿਆ।
ਭਾਜ ਚਲੇ ਅਵਰਾ ਸਭਾ,
ਬਾਕੀ ਤਾਂ ਸਾਰੀ ਫੌਜ ਭੱਜ ਗਈ ਹੁਸੈਨੀ ਦੇ ਨਾਲ ਆਈ ਹੋਈ ਜਿਹੜੀ ਸੀਗੀ।
ਉਠਿਓ ਕਟੋ ਚਨ ਜੋਸ,
ਔਰ ਕਟੋਚੀਆਂ ਰਾਜਿਆਂ ਦੇ ਮਨ ਵਿੱਚ ਬੜਾ ਜੋਸ਼ ਜਾਗਿਆ।
ਚਾਪੈ ਕੋਪ ਕਟੋਚ ਸਭਾ ਮਿਲਤ ਹਾਏ,
ਗੁੱਸੇ ਵਿੱਚ ਸਾਰੇ ਕਟੋਚੀਏ ਰਾਜੇ ਦੌੜੇ।
ਹਿੰਮਤ ਕਿੰਮਤ ਸਹਿਤ ਰਸਾਏ,
ਹਿੰਮਤ ਕਿੰਮਤ ਇਹ ਸਾਰੇ ਨਾਲ ਹੀ ਗੁੱਸੇ ਵਿੱਚ ਆਏ ਹੁਸੈਨੀ ਦੇ ਉੱਪਰ।
ਹਰੀ ਸਿੰਘ ਤਾਬ ਕੀਆ ਉਠਾਨਾ,
ਹਰੀ ਸਿੰਘ ਨੇ ਸ਼ਸਤਰ ਚੁੱਕਿਆ।
ਚੁਨ ਚੁਨ ਹਨੇ ਪੱਖਰੀਆ ਜਵਾਨਾ,
ਬੜੇ ਬੜੇ ਖਪਰੇ ਜਿਹੜੇ ਚੌੜੇ ਮੁੱਖ ਵਾਲੇ ਤੀਰ ਉਹਨਾਂ ਜਵਾਨਾਂ ਨੂੰ ਮਾਰਿਆ।
ਰਾਜ ਛੰਦ ਤਵਾ ਕਟੋਚ ਕੋਪੀਅੰ ਸੰਭਾਰ ਪਾਵ ਰੋਪੀਅੰ,
ਕਟੋਚੀਆ ਰਾਜਾ ਜਿਹੜਾ ਗੁੱਸੇ ਵਿੱਚ ਆ ਕੇ ਆਪਣੇ ਪੈਰ ਨੂੰ ਐਨ ਚੰਗੀ ਤਰ੍ਹਾਂ ਟਿਕੋੜਾ ਕੀਤਾ ਹੈ।
ਸਰਾਕ ਸ਼ਸਤਰ ਚਾਰ ਹੀ ਸੋ ਮਾਰ ਮਾਰ ਉਚਾਰ,
ਤਲਵਾਰ ਨੂੰ ਮਿਆਂ ਚ ਸਰ ਕਰਕੇ ਖਿੱਚਿਆ, ਮਾਰ ਮਾਰ ਕੇ ਢੇਰ ਲਾ ਦਿੱਤਾ ਸੁਰਮਿਆਂ ਦਾ।
ਚੰਦੇਲ ਚੌਂਪੀਅੰ ਤਬੈ ਰਿਸਾਤ ਤਾਤ ਭੇ ਸਭਾ,
ਉਹ ਜਿਹੜਾ ਚੰਦੇਲ ਰਾਜਾ ਸੀ ਉਹ ਵੀ ਗੁੱਸੇ ਵਿੱਚ ਆ ਕਰਕੇ ਪਠਾਣਾਂ ਨੂੰ ਮਾਰਿਆ ਹੈ।
ਜਿਤੇ ਗਏ ਸੋ ਮਾਰੀਅੰ ਬਚੇ ਤਿਤੇ ਸਿਧਾਰੀਅੰ,
ਉਹ ਜਿਹੜੇ ਜੰਗ ਦੇ ਵਿੱਚ ਸਾਹਮਣਾ ਕਰਦੇ ਸਨ ਸਾਰੇ ਮਾਰੇ ਗਏ, ਔਰ ਜੰਗ ਦਾ ਮੈਦਾਨ ਜਿਹੜਾ ਛੱਡ ਦਿੱਤਾ ਉਹ ਬਚ ਕੇ ਭੱਜ ਗਏ।
ਦੋਹਰਾ ਸਾਤ ਸਵਾਰਨ ਕੇ ਸਹਿਤ,
ਇਉਂ ਸੱਤਾਂ ਸਵਾਰਾਂ ਦੇ ਸਹਿਤ,
ਜੂਝਾ ਸੰਗਤ ਰਾਏ,
ਭਾਈ ਸੰਗਤ ਸਿੰਘ ਇਉਂ ਜੂਝ ਰਿਹਾ ਲੜ ਰਿਹਾ ਹੈ।
ਦਰਸੋ ਸੋਨਾ ਜੂਝਾ ਤਿਨਾ,
ਔਰ ਸੰਗਤੀਆ ਸਿੰਘ ਦੇ ਨਾਲ ਦਰਸੋ ਵੀ ਨਾਲ ਹੈਗਾ ਵਾ।
ਬਹੁਰ ਜੂਝਾ ਦਾ ਭਇਓ ਆਏ,
ਭਾਈ ਸੰਗਤੀਆ ਸਿੰਘ ਤੇ ਦਰਸ਼ਨ ਵੀ, ਇਹ ਦਰਸੋ ਜਿਹਦਾ ਨਾਮ ਹੈ ਉਹ ਵੀ ਲੜ ਰਿਹਾ। ਸੱਤ ਸੂਰਮੇ ਗੁਰੂ ਗੋਬਿੰਦ ਸਿੰਘ ਨੇ ਭੇਜੇ ਨੇ ਆਨੰਦਪੁਰ ਸਾਹਿਬ ਤੋਂ।
ਹਿੰਮਤ ਹੂੰ ਉਤਰੋ ਤਹਾਂ,
ਹਿੰਮਤ ਰਾਏ ਵੀ ਉਤਰਿਆ ਪਹਾੜੀਆਂ ਰਾਜਿਆਂ ਵੱਲੋਂ,
ਫਿਰ ਖੇਤ ਮੰਝਾਰ
ਜੰਗ ਦੇ ਮੈਦਾਨ ਦੇ ਵਿੱਚ,
ਕੇਤਨ ਕੇਤਨ ਘਾਏ ਸਹੇ,
ਕਈਆਂ ਦੇ ਸਰੀਰ ਦੇ ਵਿੱਚ ਜ਼ਖਮ ਸਹਾਰੇ,
ਕੇਤਨ ਕੇਤਨ ਚਾਰ,
ਪਰ ਕਈਆਂ ਦੇ ਸਰੀਰ ਨੂੰ ਜ਼ਖਮ ਦਿੱਤਾ ਇਸਨੇ।
ਬਾਜ ਤਹਾਂ ਜੂਝਾ ਤਾਂ ਪਇਓ,
ਉੱਥੇ ਬਾਜ ਘੋੜਾ ਜਿਹੜਾ ਹੈ ਮਰ ਗਿਆ।
ਹਿੰਮਤ ਗਯੋ ਪਰਾਏ,
ਆ ਹਿੰਮਤ ਭੱਜ ਗਿਆ ਜੀ।
ਲੋਥ ਕਿਰਪਾਲ ਹੈ ਕੀ ਨਾ ਮਿੱਤ,
ਔਰ ਕਿਰਪਾਲ ਚੰਦ ਦੇ ਲੋਥ ਲਾਸ਼ ਲੈਣ ਦੇ ਵਾਸਤੇ,
ਕੋਪ ਪਰੇ ਅਰੜਾਏ,
ਸਾਰੇ ਗੁੱਸੇ ਵਿੱਚ ਆ ਕਰਕੇ ਅਰੜਾਏ ਭੱਜ ਕੇ ਪਏ ਹਨ।
ਰਸਾਵਲ ਛੰਦ ਬਲੀ ਬਾਰ ਰੁਝਾ ਸਮੋਸਾਰ ਜੁਝਾ,
ਯਾਂ ਬੜੇ ਭਾਰੀ ਬੈਰ ਦੇ ਨਾਲ ਸ਼ਸਤਰ ਦੇ ਨਾਲ ਲੜੀ ਜਾਂਦੇ ਆ। ਕੁਝ ਤਾਂ ਉਹ ਲੋਥਾਂ ਨੂੰ ਕੱਢਣ ਵਾਸਤੇ ਪਿੱਛੇ ਪਏ ਹਨ ਤੇ ਕੁਝ ਸ਼ਸਤਰ ਵਾਹੀ ਜਾਂਦੇ ਹਨ, ਚਲਾਈ ਜਾਂਦੇ ਹਨ।
ਕਿਰਪਾ ਰਾਮ ਗਾਜੀ ਲੜੋ ਸਨ ਭਾਜੀ,
ਜਿਹੜਾ ਕਿਰਪਾਲ ਰਾਮ ਹੈ ਸੁਖਦੇਵ ਗਾਜੀ ਇਹ ਵੀ ਲੜਿਆ ਹੈ।
ਮਹਾ ਸਨ ਗਾਹ ਨਿਰਭਾ ਸ਼ਸਤਰ ਬਾਹਾ,
ਬੜੇ ਭਾਰੀ ਸ਼ਸਤਰੂਆਂ ਨੂੰ ਮਾਰ ਮਾਰ ਕੇ ਨਿਰਭੈ ਹੋ ਕੇ ਸ਼ਸਤਰ ਚਲਾਈ ਜਾਂਦਾ, ਮਾਰ ਮਾਰ ਕੇ ਟੋਟੇ ਟੋਟੇ ਕਰੀ ਜਾਂਦਾ ਹੈ।
ਕਨੋ ਕਾਲ ਕਾਕਾ ਚਲ ਜਸ ਲਾਕਾ,
ਯਾਂ ਬਹੁਤ ਸਾਰੇ ਸੂਰਮਿਆਂ ਨੂੰ ਮਾਰ ਮਾਰ ਕੇ ਬੜਾ ਭਾਰੀ ਜਸ ਖੱਟਿਆ।
ਬਜੇ ਸੰਖ ਨਾਦੰ ਸੁਰੰਗ ਨਿਰਵਿਖਾਦੰ,
ਉਸ ਸਮੇਂ ਜੰਗ ਦੀ ਜਿੱਤ ਹੋਈ ਔਰ ਜੈ ਦੀ ਸੰਖ ਬਜ ਪਈ ਹੈ।
ਬਜੇ ਡਰ ਡੱਢੰ ਹਠੇ ਸ਼ਸਤਰ ਕੱਢੰ,
ਇਉਂ ਢਾਲ ਤੇ ਢੋਲ ਬਜੇ ਆ ਸ਼ਸਤਰ ਕੱਢ ਕੱਢ ਕੇ ਮਾਰੀ ਜਾਂਦੇ ਹੈ।
ਭਾਰੀ ਪੀਰ ਭਾਰੀ ਜੁਝਾ ਛਤਰ ਧਾਰੀ,
ਯਾਂ ਸ਼ਸਤਰ ਧਾਰੀ ਸੂਰਮੇ ਲੜੀ ਜਾਂਦੇ ਹਨ।
ਮੁਖੰ ਮੁੱਛ ਬੰਕੰ ਮੰਡੇ ਬੀਰ ਹੰਕ,
ਜਿਨ੍ਹਾਂ ਦੇ ਮੁੱਛਾਂ ਨੂੰ ਵੱਟਾਂ ਦਿੱਤੀਆਂ ਹੋਈਆਂ ਨੇ, ਔਰ ਇਹ ਤਲਵਾਰ ਲੈ ਕਰਕੇ ਲਾਲ ਚਿਹਰਾ ਕਰਕੇ,
ਮੁਖ ਮਾਰ ਬੋਲਾ ਰਣੰਗ ਭੂਮ ਡੋਲਾ,
ਆ ਮੁਖਾਂ ਕਹਿੰਦੇ ਮਾਰ ਮਾਰ ਕਰਕੇ ਡੋਲਦੇ ਆ, ਜੰਗ ਦੇ ਵਿੱਚ ਆ ਕੇ ਗੱਜਦੇ ਐ।
ਹਥਿਆਰੰ ਸੰਭਾਰ ਉਭੈ ਬਾਜ ਡਾਰਾ,
ਉਹ ਹਥਿਆਰ ਸੰਭਾਲਦਿਆਂ ਹੋਇਆਂ ਆਪਣੇ ਘੋੜਿਆਂ ਨੂੰ ਅੱਗੇ ਵਧਾਉਂਦਿਆਂ ਹੋਇਆਂ,
ਦੋਹਰਾ ਰਣ ਜੁਝਤ ਕਿਰਪਾਲ ਕਾ,
ਯਾ ਕਿਰਪਾਲ ਚੰਦ ਜਿਹੜਾ ਜੰਗ ਵਿੱਚ ਲੜਦਾ ਹੋਇਆ,
ਨਾਚਦ ਭਇਓ ਗੋਪਾਲ,
ਗੋਪਾਲ ਵੀ ਨਾਲ ਲੜ ਰਿਹਾ ਹੈ।
ਸਨ ਸਭਾ ਸਿਰਦਾਰ ਦਾ,
ਜਿੰਨੇ ਵੀ ਪਠਾਣਾ ਦੇ ਸਰਦਾਰ ਫੌਜੀ ਸਨ ਸਿਪਾਹੀ,
ਭਾਜਤ ਭਈ ਬੇਹਾਲ,
ਬੇਹਾਲ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗ ਪਈ ਹੈ ਤੁਰਕਾਂ ਦੀ ਫੌਜ।
ਖਾਨ ਹੁਸੈਨ ਕਿਰਪਾਲ ਕੇ,
ਔਰ ਉਸ ਸਮੇਂ ਹੁਸੈਨੀ ਦੇ ਸਾਹਮਣੇ ਕਿਰਪਾਲ ਆਇਆ,
ਹਿੰਮਤ ਰਣ ਜੂਝੰਤ,
ਨਾਲ ਹਿੰਮਤ ਵੀ ਜੰਗ ਜੂਝ ਰਿਹਾ ਹੈ ਹੁਸੈਨੀ ਦੇ ਨਾਲ।
ਭਾਜ ਚਲੇ ਜੋਧਾ ਸਭਾ,
ਸਾਰੇ ਜੋਧਾ ਭੱਜ ਗਏ ਹੁਸੈਨੀ ਦੇ,
ਜਮ ਦੇ ਮੁਕਾਟ ਮਹੰਤ,
ਯਾਂ ਮਾਨੋ ਸਾਰੇ ਜੰਗ ਦੇ ਵਿੱਚ ਭੱਜ ਗਏ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਜੈ ਦੇ ਦਿੱਤੀ ਹੈ।
ਚੌਪਈ ਇਹ ਵਿਦ ਸ਼ਤਰੂ ਸਭਾ ਚੁਣ ਮਾਰੇ,
ਇਸ ਤਰ੍ਹਾਂ ਸਾਰੇ ਬੈਰੀ ਚੁਣ ਚੁਣ ਕੇ ਮਾਰੇ ਹਨ।
ਗਿਰੇ ਆਪਣੇ ਸੂਰ ਸੰਭਾਰੇ,
ਜਿਹੜੇ ਬਾਕੀ ਡਿੱਗੇ ਹੋਏ ਸੀ ਬੇਹੋਸ਼ ਉਹਨਾਂ ਨੂੰ ਸੰਭਾਲੇ।
ਤਹਿ ਘਾਇਲ ਹਿੰਮਤ ਕਹੇ ਲਹਾ,
ਉਸ ਸਮੇਂ ਸਾਰੇ ਸੂਰਮਿਆਂ ਦੀ ਤਲਾਸ਼ ਕਰਦਿਆਂ ਕਰਦਿਆਂ ਜਦੋਂ ਰਾਮ ਸਿੰਘ ਤੇ ਗੋਪਾਲ ਸਿੰਘ ਨੇ ਦੇਖਿਆ ਹਿੰਮਤ ਰਾਏ ਉੱਥੇ ਜ਼ਖਮੀ ਪਿਆ ਹੈ।
ਰਾਮ ਸਿੰਘ ਗੋਪਾਲ ਸਿਉਂ ਕਹਾ,
ਰਾਮ ਸਿੰਘ ਨੇ ਗੋਪਾਲ ਸਿੰਘ ਦੇ ਤਾਈ ਕਹਿਣਾ ਕੀਤਾ,
ਜਿਨ ਹਿੰਮਤ ਆਸ ਕਲੈ ਬਢਾਇਓ,
ਭਾਈ ਗੋਪਾਲ, ਰਾਮ ਸਿੰਘ ਨੇ ਕਿਹਾ ਕਿਉਂ ਗੋਪਾਲ ਇਹ ਹਿੰਮਤ ਨੇ ਬੜਾ ਪੁਆੜਾ ਪਾਇਆ ਸੀ, ਆ ਦੇਖੋ ਹੁਣ ਜ਼ਖਮੀ ਹੋਇਆ ਪਿਆ ਹੈ।
ਘਾਇਲ ਆਜ ਹੱਥ ਵਹਿ ਆਇਓ,
ਇਹ ਘਾਇਲ ਜ਼ਖਮੀ ਸੁਰਮਾ ਹੱਥ ਆ ਗਿਆ ਹੈ।
ਜਬ ਗੋਪਾਲ ਐਸੇ ਸੁਣ ਪਾਵਾ,
ਰਾਮ ਸਿੰਘ ਦੇ ਪਾਸੋਂ ਗੋਪਾਲ ਨੇ ਜਦੋਂ ਸੁਣਿਆ ਰਾਜੇ ਨੇ,
ਮਾਰ ਦਿਓ ਜੀਤ ਨਾ ਉਠਾਵਾ,
ਉਸ ਸਮੇਂ ਹਿੰਮਤ ਨੂੰ ਉਚੁੱਕਣ ਦੇ ਬਜਾਏ ਤਲਵਾਰ ਕੱਢ ਕੇ ਉੱਥੇ ਉਹਨੂੰ ਮਾਰਤਾ, ਦੋ ਟੋਟੇ ਕਰ ਦਿੱਤੇ।
ਜੀਤ ਭਈ ਰਾਣਾ ਪਇਓ ਉਜਾਰਾ,
ਹੁਸੈਨੀ ਵੀ ਮਾਰਿਆ ਗਿਆ, ਜੰਗ ਦਾ ਮੈਦਾਨ ਉਜਾੜ ਬਣ ਗਿਆ। ਔਰ ਰਾਮ ਸਿੰਘ, ਗੋਪਾਲ ਸਿੰਘ ਔਰ ਭੀਮ ਸੈਨ ਰਾਜੇ ਨੂੰ ਜਿੱਤ ਮਿਲ ਗਈ।
ਸਿਮਰਤ ਕਰ ਸਭ ਕਰੋ ਸਿਧਾਰਾ,
ਯਾ ਸਾਰਿਆਂ ਨੇ ਜੰਗ ਦੇ ਵਿੱਚ ਆਪਣੇ ਘਰ ਯਾਦ ਕਰਕੇ ਪਠਾਨ ਭੱਜ ਗਏ।
ਰੱਖ ਲਿਓ ਹਮ ਕੋ ਜਗ ਰਾਈ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਜਗਤ ਈਸ਼ਵਰ ਪਰਮਾਤਮਾ ਨੇ ਸਾਨੂੰ ਹੱਥ ਦੇ ਕੇ ਬਚਾ ਲਿਆ।
ਲੋਹਾ ਘਟਾ ਅਨਤਾ ਬਰਸਾਈ,
ਉਹ ਹੁਸੈਨੀ ਤਾਂ ਸਾਡੇ ਤੇ ਚੜ੍ਹਾਈ ਕਰਕੇ ਆਇਆ ਸੀਗਾ ਲਾਹੌਰ ਤੋਂ, ਦਿਲਾਵਰ ਖਾਂ ਤੋਂ ਕਹਿ ਕੇ ਆਇਆ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉਣਾ, ਪਰ ਉਹ ਬਾਈ ਧਾਰ ਦੇ ਨਾਲ ਹੀ ਉਹਦੀ ਹੱਥੋਂ ਪਾਈ ਹੋ ਗਈ ਤਾਂ ਉੱਥੇ ਮਾਰਿਆ ਗਿਆ। ਕਲਗੀਧਰ ਜੀ ਕਹਿੰਦੇ ਨੇ ਕਿ ਜਗਤ ਈਸ਼ਵਰ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਐਸੀ ਹੋਈ, ਵਰਖਾ ਹੋਣੀ ਸੀ ਕਿੱਥੇ, ਜੰਗ ਕਿੱਥੇ ਹੋਣਾ ਸੀ, ਕਿਹਦੇ ਨਾਲ ਹੋਣਾ ਸੀ, ਪਰ ਹੋ ਪਿਆ ਕਿਸੇ ਦੇ ਨਾਲ। ਉਹ ਪਰਮਾਤਮਾ ਦੀ ਐਸੀ ਮਿਹਰ ਹੋਈ, ਹੁਸੈਨੀ ਜਿਹੜਾ ਗੁਲਾਮ ਸਾਡੇ ਤੱਕ ਪਹੁੰਚ ਹੀ ਨਹੀਂ ਸਕਿਆ, ਅੱਧ ਵਿਚਾਲੇ ਮਰ ਗਿਆ।
ਇਹ ਤਾਂ ਸ਼੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ ਅਧਿਆਇ।
ਹੁਸੈਨੀ ਬਦਾ ਕਿਰਪਾਲ ਹਿੰਮਤ ਸੰਗਤੀਆ ਬਦ ਵਰਨੰਗ,
ਹੁਸੈਨੀ ਮਾਰਿਆ ਗਿਆ ਕਿਰਪਾਲ ਤੇ ਸੰਗਤੀਆ। ਭਾਈ ਦਰਸੋ ਇਹ ਸਾਰੇ ਮਾਰੇ ਗਏ ਸ਼ਹੀਦਾਂ ਦੀ ਕਥਾ ਤੇ ਸਮਾਪਤ ਕੀਤੀ ਕਲਗੀਧਰ ਜੀ ਨੇ।
ਨਾਮ ਗਿਆਰਵਾਂ ਅਧਿਆਇ ਸਮਾਪਤ,
ਇੱਥੇ ਗਿਆਰਵਾਂ ਅਧਿਆਇ ਬਚਿੱਤਰ ਨਾਟਕ ਦਾ ਸਮਾਪਤ ਹੋ ਗਿਆ ਜੀ।
ਮਸਤ ਸੁਭ ਮਸਤ ਅਫਜੋ,
ਪਿਆਰ ਦੇ ਨਾਲ ਅਗਲੀ ਕਥਾ ਸੁਣੋ ਸਾਧ ਸੰਗਤ।
ਚਾਪੇ ਜੋਧ ਪਯੋ ਇਹ ਪਹੰਤ ਅਪਾਰਾ,
ਬੜਾ ਭਾਰੀ ਜੰਗ ਹੋਇਆ ਐਸਾ ਜੋ ਤੁਹਾਡੇ ਸਾਹਮਣੇ ਕਲਗੀਧਰ ਜੀ ਨੇ ਵਰਣਨ ਕੀਤਾ।
ਤੁਰਕਾਂ ਕੋ ਮਾਰਿਓ ਸਿਰਦਾਰਾ,
ਤੁਰਕਾਂ ਦਾ ਜਿਹੜਾ ਸਰਦਾਰ ਹੁਸੈਨੀ ਮਾਰਿਆ ਗਿਆ, ਬਾਈ ਧਾਰ ਦੇ ਰਾਜਾ ਨੇ ਮਾਰ ਦਿੱਤਾ।
ਰਿਸ਼ਤਨ ਖਾਨ ਦਿਲਾਵਰ ਤੇ,
ਔਰ ਜਿਹੜਾ ਰੁਸਤਮ ਖਾਨ ਦਿਲਾਵਰ ਦਾ ਬੇਟਾ ਸੀਗਾ,
ਪਿਤਾ ਸੌਰ ਪਠਾਵਤ ਭਏ,
ਕੁਝ ਸੌਰ ਹੋਰ ਭੇਜਿਆ ਉਸਨੇ।
ਉਤਾ ਪਠਿਓ ਉਹਨਾਂ ਸਿੰਘ ਜੁਝਾਰਾ,
ਉਧਰ ਮਹਾਰਾਜ ਕਹਿੰਦੇ ਅਸੀਂ ਲੜਾਕੂ ਸੂਰਮਿਆਂ ਨੂੰ ਭੇਜਿਆ,
ਦੇਹਾ ਭਲਾਨ ਤੇ ਖੇਦ ਨਿਕਾਰਾ,
ਔਰ ਉਸ ਨੂੰ ਜੰਗ ਦੇ ਮੈਦਾਨ ਦੇ ਵਿੱਚ ਖਦੇੜਨਾ ਕੀਤਾ।
ਇਹ ਤੇ ਗਜ ਸਿੰਘ ਪੰਮਾ ਦਲ ਜੋਰਾ,
ਔਰ ਇੱਧਰ ਬਾਈ ਧਾਰ ਦੇ ਰਾਜਿਆਂ ਨੇ ਗਜ ਪੰਮਾ ਨੂੰ, ਪੰਮਾ ਜਿਹੜਾ ਵਜ਼ੀਰ ਸੀ ਉਹਨੂੰ ਕਿਹਾ ਕਿ ਜਾਓ ਤੁਸੀਂ ਦਲ ਜੋੜ ਕਰਕੇ।
ਤਹਾਏ ਪਰੇ ਤੈਨੂੰ ਉਪਰ ਭੋਰਾ,
ਉਸ ਸਮੇਂ ਪੰਮਾ ਵਜ਼ੀਰ ਫੌਜਾਂ ਨੂੰ ਜੋੜ ਕਰਕੇ ਰੁਸਤਮ ਖਾਂ ਦੇ ਉੱਪਰ ਧਾਵਾ ਬੋਲ ਦਿੱਤਾ।
ਉਤਾ ਜੁਝਾਰ ਸਿੰਘ ਭਇਓ ਆਡਾ,
ਉਧਰ ਜੁਝਾਰ ਸਿੰਘਾਂ ਦਾ ਅੱਡਾ ਆਇਆ।
ਜਿਮ ਰਨ ਖੰਭ ਭੂਮ ਰਨ ਗਾਡਾ,
ਔਰ ਜਿਸ ਤਰ੍ਹਾਂ ਕਿ ਜੰਗ ਦੇ ਮੈਦਾਨ ਦੇ ਵਿੱਚ ਥੰਬ ਗੱਡ ਦਿੱਤਾ ਜਾਂਦਾ ਹੈ,
ਗਾਡਾ ਚਲੇ ਨਾ ਹਾਡਾ ਚੱਲ ਹੈ,
ਔਰ ਇੱਧਰ ਨਾ ਜੁਝਾਰੂ ਹਟਦੇ ਨਾ ਉਧਰੋਂ ਉਹ ਰੁਸਤਮ ਖਾਂ ਤੇ ਪੰਮਾ ਹਟਦਾ ਹੈ।
ਸਾਹਮਣੇ ਸੇਲ ਸਮਰ ਮੋਹ ਚੱਲ ਹੈ,
ਸਾਹਮਣੇ ਸ਼ਸਤਰ ਦੇ ਵਿੱਚ ਆ ਕਰਕੇ ਸ਼ਤਰੂ ਇੱਕ ਦੂਸਰੇ ਦੇ ਸਾਹਮਣਾ ਕਰ ਰਹੇ ਹਨ।
ਬਾਟ ਚੜਾ ਦਲ ਦੋ ਜੁਝਾਰਾ,
ਕਿਉਂ ਦੋਨਾਂ ਸੂਰਮਿਆਂ ਦੇ ਫੌਜੀਆਂ ਦੇ ਵਿੱਚ ਵੰਡ ਪਾ ਦਿੱਤੀ ਗਈ ਹੈ, ਯਾਨੀ ਇੱਕ ਜਥਾ ਵੱਖਰਾ ਦੂਸਰਾ ਜਥਾ ਇਉਂ ਬਣਾ ਦਿੱਤਾ ਗਿਆ ਹੈ।
ਉਤਾ ਚੰਦੇਲ ਇਤਾ ਜਸਵਾਰਾ,
ਉਧਰ ਚੰਦੇਲ ਰਾਜਿਆਂ ਦਾ ਜਥਾ ਤੇ ਇਧਰ ਜਸਵਾਲੀਆ ਹੈ।
ਮੰਡਿਓ ਵੀਰ ਖੇਤ ਮੋ ਯੁੱਧਾ,
ਬੜਾ ਭਾਰੀ ਜੰਗ ਦੇ ਵਿੱਚ ਇਹਨਾਂ ਨੇ ਆ ਕਰਕੇ ਜੰਗ ਦਾ ਮੈਦਾਨ ਘੇਰ ਲਿਆ।
ਉਪਜੋ ਸਮਾਰ ਸੂਰ ਮਾਨ ਕ੍ਰੁੱਧਾ,
ਔਰ ਮਨ ਦੇ ਵਿੱਚ ਸੂਰਮਿਆਂ ਦੇ ਬੜਾ ਭਾਰੀ ਬੀਰਸ ਜਾਗਿਆ।
ਭਰੇ ਦੋ ਦੇਸ਼ ਫਟ ਪਾਰੇ,
ਦੋਨਾਂ ਤਰਫਾਂ ਤੋਂ ਸੁਰਮੇ ਬੜੇ ਗੁੱਸੇ ਵਿੱਚ ਆਏ।
ਇਤਾ ਚੰਦੇਲ ਉਤਾ ਜਸਵਾਰੇ,
ਇਧਰ ਚੰਦੇਲ ਦੇਸ਼ ਦੇ ਚੰਦੇਲੀਏ ਰਾਜੇ, ਉਧਰ ਜਸਵਾਲੀਏ ਰਾਜੇ।
ਢੋਲ ਨਗਾਰੇ ਵਜੇ ਅਪਾਰਾ,
ਬੜੇ ਭਾਰੀ ਢੋਲ ਤੇ ਨਗਾਰੇ ਵਜੇ ਹਨ।
ਭੀਮ ਰੂਪ ਭੈਰੋ ਭਵਕਾਰਾ,
ਬੜਾ ਭਾਰੀ ਭੀਮ ਭੈਰੋ ਭਵਕ ਰਿਹਾ ਹੈ।
ਸਾਵਲ ਛੰਦ ਧੁਣ ਢੋਲ ਬੱਜੇ ਮਹਾਸੁਰ ਗੱਜੇ,
ਔਰ ਢੋਲ ਅਤੇ ਨਗਾਰੇ ਇਉਂ ਬੱਜੇ ਆ, ਜਦੋਂ ਢੋਲ ਤੇ ਨਗਾਰੇ ਦੀ ਆਵਾਜ਼ ਆਉਂਦੀ ਹੈ ਤੇ ਸੁਰਮੇ ਵੀ ਬੜੇ ਪਿਆਰ ਨਾਲ ਗੱਜਦੇ ਆ, ਫੜੋ 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 ਫੜੋ, ਮਾਰੋ ਮਾਰੋ ਮਾਰੋ, ਜਾਨ ਨਾ ਦਿਓ।
ਕਰੇ ਸ਼ਸਤਰ ਕਾਵੰ ਚੜੇ ਚਿੱਤ ਚਾਵੰ,
ਬੜੇ ਚਿੱਤ ਦੇ ਉਤਸ਼ਾਹ ਦੇ ਨਾਲ ਸ਼ਸਤਰਾਂ ਦਾ ਪ੍ਰਹਾਰ ਕੀਤਾ, ਜ਼ਖਮੀ ਕੀਤਾ ਬੈਰੀਆਂ ਦੇ ਤਾਈ।
ਨਿਰਭੈ ਬਾਜ ਡਾਰੈ ਪਰਘਾ ਪ੍ਰਹਾਰ,
ਨਿਰਭੈ ਹੋ ਕਰਕੇ ਘੋੜੇ ਨੂੰ ਜੰਗ ਦੇ ਮੈਦਾਨ ਦੇ ਵਿੱਚ ਟਿਕਾਉਂਦੇ ਆ ਔਰ ਤਲਵਾਰ ਚਲਾਈ ਜਾਂਦੇ ਹੈ।
ਕਰੇ ਤੇਗ ਕਾਇੰ ਚੜੇ ਚਿੱਤ ਚਾਇੰ,
ਬੜੇ ਚਿੱਤ ਦੇ ਉਤਸ਼ਾਹ ਦੇ ਨਾਲ ਤੇਗ ਤਲਵਾਰ ਨੂੰ ਤਿੱਖਾ ਕਰਕੇ,
ਬਕੈ ਮਾਰ ਮਾਰੰ ਨਾ ਸ਼ੰਕਾ ਵਿਚਾਰੰ,
ਮਾਰ ਲੋ ਜਾਣ ਨਾ ਦਿਓ, ਮੌਤ ਦੀ ਕੋਈ ਸ਼ੰਕਾ ਹੀ ਨਹੀਂ ਹੈ ਕਿ ਮਰ ਜਾਵਾਂਗੇ।
ਰੁਲਾ ਤਛ ਮੁੱਛੰ ਕਰੈ ਸੁਰਗ ਇੱਛੰ,
ਇਉਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਵੱਢ ਕਰਕੇ ਰੁਲ ਜਾਂਦੇ ਆ, ਸੁਰਗਾਂ ਦੀ ਇੱਛਾ ਹੁੰਦੀ ਹੈ ਸ਼ਹੀਦਾਂ ਨੂੰ।
ਦੋਹਰਾ ਨੈਕ ਨਾਰਨ ਤੇ ਮੁਰ ਚਲੇ,
ਯਾ ਥੋੜਾ ਜਾ ਵੀ ਜੰਗ ਦੇ ਮੈਦਾਨ ਤੋਂ ਪੈਰ ਨਹੀਂ ਪੁੱਟਿਆ।
ਕਰੈ ਨਿਡਰ ਹਵੈ ਕਹਾਏ,
ਨਿਡਰ ਹੋ ਕਰਕੇ ਘਾਉ ਜ਼ਖਮੀ ਕਰੀ ਜਾਂਦੇ ਹਨ।
ਗਿਰ ਗਿਰ ਪਰੈ ਪਵੰਗ ਤੇ,
ਯਾ ਘੋੜੇ ਤੋਂ ਡਿੱਗਦੇ ਹਨ।
ਬਰੇ ਬਰੰਗਨ ਜਾਏ,
ਜੰਗ ਦੇ ਵਿੱਚ ਸ਼ਹੀਦ ਹੋ ਕਰਕੇ ਬਰੰਗਨ ਅਪਸ਼ਰਾਂ ਦੇ ਨਾਲ ਵਿਵਾਹ ਹੁੰਦਾ ਇਹਨਾਂ ਸੂਰਮਿਆਂ ਦਾ। ਇਸ ਤਰ੍ਹਾਂ ਰੁਸਤਮ ਖਾਂ ਦੇ ਬੇਟੇ ਦੇ ਨਾਲ ਜੰਗ ਹੋਇਆ।
ਜੂਝੇ ਚੰਦ ਨਾਰਾਇਣ ਨਾਮਾ,
ਚੰਦ ਤੇ ਨਾਰਾਇਣ ਦੋ ਸੂਰਮੇ ਲੜੇ।
ਤਬ ਜੁਝਾਰ ਇਹ ਕਲਹੇ ਧਯੋ,
ਇੱਕ ਜੁਝਾਰ ਕੱਲਾ ਹੀ ਦੌੜਿਆ।
ਵੀਰਾਂ ਨੇ ਘੇਰ ਦਸੋ ਦਿਸ ਲਯੋ,
ਔਰ ਸੂਰਮਿਆਂ ਨੇ ਦਸ ਦਸਾਂ ਵਿੱਚ ਜੁਝਾਰ ਨੂੰ ਘੇਰ ਲਿਆ ਹੈ।
ਦੋਹਰਾ ਤਸਿਓ ਕਟਕ ਮੈਂ ਝਟਕਦਾ,
ਜੰਗ ਦੇ ਵਿੱਚ ਫੌਜਾਂ ਦੇ ਅੰਦਰ ਝਟਕ ਦੇ ਨਾਲ ਧਸਿਆ ਬੜਨਾ ਕੀਤਾ।
ਕਛੂ ਨਾ ਸ਼ੰਕ ਵਿਚਾਰ,
ਮਨ ਵਿੱਚ ਸ਼ੰਕਾ ਨਹੀਂ ਲਿਆਂਦੀ ਕਿ ਮੈਂ ਮਰ ਜਾਊਂਗਾ, ਸ਼ਹੀਦ ਹੋ ਜਾਊਂਗਾ।
ਗਾਹਤ ਭਇਓ ਸੁਬਟਾਨ ਵੱਡ,
ਜਾ ਕਰਕੇ ਤਲਵਾਰ ਨੰਗੀ ਲੈ ਕਰਕੇ ਯੋ ਚਲਾਇਆ, ਬਹੁਤਿਆਂ ਨੂੰ ਮਾਰ ਗਰਾਇਆ ਹੈਗਾ।
ਬਾਹਤ ਭਇਓ ਹਥਿਆਰ,
ਬਹੁਤ ਸਾਰੇ ਤਲਵਾਰ ਚਲਾ ਕਰਕੇ।
ਚੌਪਈਏ ਬਿਦ ਘਨੇ ਕਰਨ ਕੋ ਗਾਰਾ,
ਯਾਂ ਬਹੁਤ ਸਾਰੇ ਸੂਰਮਿਆਂ ਨੂੰ ਮਾਰਿਆ।
ਭਾਂਤ ਭਾਂਤ ਕੇ ਕਰ ਹਥਿਆਰ,
ਤਰ੍ਹਾਂ ਤਰ੍ਹਾਂ ਦੇ ਸ਼ਸਤਰ ਚਲਾ ਕੇ,
ਚੁਣ ਚੁਣ ਬੀਰ ਪੱਖਰੀਆ ਮਾਰੇ,
ਬੜੇ ਤਿੱਖੇ ਤੀਰ ਦੇ ਨਾਲ ਚੁਣ ਚੁਣ ਕੇ ਵੀਰ ਮਾਰੇ, ਸ਼ਹੀਦ ਕੀਤੇ।
ਅੰਤ ਦੇਵਪੁਰ ਆਪ ਪਧਾਰੇ,
ਅੰਤ ਨੂੰ ਜੰਗ ਕਰਦਾ ਜੁਝਾਰ ਆਪ ਸ਼ਹੀਦ ਹੋ ਗਿਆ।
ਇਹ ਤਾਂ ਸ਼੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਜੁਝਾਰ ਸਿੰਘ ਯੁੱਧ ਵਰਣਨ।
ਇਉਂ ਜੁਝਾਰ ਸਿੰਘ ਰਾਜਾ ਸੂਰਮਾ ਬੜਾ ਭਾਰੀ ਸੈਨਿਕ, ਉਸ ਦਾ ਜੰਗ ਕਥਨ ਕਰਦੇ ਹਨ।
ਨਾਮ ਦਵਾਦਸ਼ ਅਧਿਆਇ ਸਮਾਪਤ,
ਇੱਥੇ ਬਾਰਵਾਂ ਅਧਿਆਇ ਸਮਾਪਤ ਹੋਇਆ ਜੀ।
ਮਸਤ ਸ਼ੁਭ ਮਾਸ ਆਫਜੋ,
ਪਿਆਰ ਸਤਿਕਾਰ ਦੇ ਨਾਲ ਅਗਲੀ ਕਥਾ ਸੁਣੋ ਸਾਧ ਸੰਗਤ।
ਸਹਿਜਾਦੇ ਕੋ ਆਗਮਨ ਮਧੁਰ ਦੇਸ਼,
ਹੁਣ ਸਹਿਜਾਦਿਆਂ ਦਾ ਆਗਮਨ ਪੰਜਾਬ ਦੇਸ਼ ਦੇ ਵਿੱਚ, ਵੱਡੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਕਥਾ ਸੁਣੋ।
ਚੌਪਈਏ ਬਿਦ ਸੋ ਭਇਓ ਜੁਝਾਰਾ,
ਜੁਝਾਰ ਇੱਕ ਸੂਰਮਾ ਸੀਗਾ। ਸਾਧ ਸੰਗਤ ਜੀ, ਇੱਥੇ ਸ਼ੰਕਾ ਨਾ ਲਿਆਉਣੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਸਾਹਿਬਜ਼ਾਦਿਆਂ ਦਾ ਨਾਂ ਜੁਝਾਰ ਸਿੰਘ ਸੀ, ਉਹ ਕਿਤੇ ਸ਼ਹੀਦ ਹੋਇਆ ਨਹੀਂ, ਉਹਦੀ ਕਥਾ ਨਹੀਂ, ਬਲਕਿ ਇੱਥੇ ਕਥਾ ਹੋਰ ਕਿਸੇ ਜੁਝਾਰ ਸਿੰਘ ਰਾਜਾ, ਜੋ ਗੁਰੂ ਮਹਾਰਾਜ ਦੇ ਨਾਲ ਸਹਿਮਤ ਦੇ ਨਾਲ ਗੁਰੂ ਦਾ ਪਿਆਰਾ ਸੀ, ਉਹ ਜੰਗ ਦੇ ਵਿੱਚ ਮਰਿਆ ਰੁਸਤਮ ਖਾਂ ਦੇ ਨਾਲ ਲੜਦਿਆਂ ਹੋਇਆ, ਉਹਦਾ ਜਦੋਂ ਵੱਧ ਹੋ ਗਿਆ।
ਆਨ ਬਸੇ ਤਬ ਤਹਾਮ ਲੁਝਾਰਾ,
ਤਦੋਂ ਅਸੀਂ ਪਿਆਰ ਨਾਲ ਆਪਣੇ ਘਰੇ ਆ ਬਸੇ।
ਤਬ ਔਰੰਗ ਮਨ ਮਾਹਿਰ ਸਾਵਾ,
ਔਰੰਗਜ਼ੇਬ ਦੀਆਂ ਫੌਜਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਜੰਗ ਦੇ ਵਿੱਚ, ਮੂੰਹ ਤੋੜ ਕੇ ਸ਼ਸਤਰਾਂ ਨੂੰ ਸ਼ਤਰੂਆਂ ਨੂੰ ਭਜਾਉਣਾ ਕੀਤਾ ਨਾ, ਔਰੰਗਜ਼ੇਬ ਮਨ ਵਿੱਚ ਬੜਾ ਗੁੱਸਾ ਕੀਤਾ।
ਮਦਰ ਦੇਸ਼ ਕੋ ਪੂਤ ਪਠਾਵਾ,
ਮਦਰ ਦੇਸ਼ ਨੂੰ ਆਪਣੇ ਪੁੱਤਰ ਭੇਜਿਆ।
ਤੇਹ ਆਵਤ ਸਭ ਲੋਕ ਡਰਾਨੇ,
ਔਰੰਗਜ਼ੇਬ ਦਾ ਪੁੱਤਰ ਜਦੋਂ ਆਉਣ ਵਾਸਤੇ ਬਹਾਦਰ ਸ਼ਾਹ ਦਾ ਪੁੱਤ ਸੁਣਿਆ, ਤੇ ਸਾਰੇ ਮਦਰ ਦੇਸ਼ ਪੰਜਾਬ ਦੇ ਲੋਕ ਡਰਨ ਲੱਗ ਪਏ।
ਬੜੇ ਬੜੇ ਗਿਰਹੇਰ ਲੁਕਾਨੇ,
ਬੜੇ ਬੜੇ ਪਹਾੜੀਏ ਰਾਜੇ ਆਪਣੇ ਪਹਾੜਾਂ ਵਿੱਚ ਜਾ ਕੇ ਛੁਪ ਗਏ।
ਹਮ ਹੋ ਲੋਗਾਂ ਅਧਿਕ ਡਰਾ,
ਕਲਗੀਧਰ ਜੀ ਮਹਾਰਾਜ ਕਹਿੰਦੇ ਆ ਸਾਨੂੰ ਵੀ ਲੋਕਾਂ ਨੇ ਬੜਾ ਡਰਾਇਆ, ਮਹਾਰਾਜ ਔਰੰਗਜ਼ੇਬ ਦਾ ਪੁੱਤਰ ਆ ਰਿਹਾ ਹੈ।
ਕਾਲ ਕਰਮ ਕੋ ਮਰਮ ਨਾ ਪਾਇਓ,
ਮਹਾਰਾਜ ਜਿਹੜਾ ਕਾਲ ਹੈ ਉਹਦਾ ਮਰਮ ਭੇਦ ਕਿਸੇ ਨੇ ਪਾਉਣਾ ਨਹੀਂ ਕੀਤਾ, ਪਤਾ ਨਹੀਂ ਕੀ ਬਾਣਾ ਵਰਤ ਜਾਏਗਾ।
ਕਿਤਾਕ ਲੋਕ ਤਾਜ ਸੰਗ ਸਿਧਾਰੇ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਈ ਲੋਕ ਡਰਦੇ ਭੱਜ ਗਏ ਸਾਡੇ ਕੋਲੋਂ ਵੀ।
ਜਾਏ ਬਸੇ ਗਿਰਵਾਰ ਜਹਿ ਭਾਰੇ,
ਜਿੱਥੇ ਬੜੇ ਬੜੇ ਉੱਚੇ ਉੱਚੇ ਪਹਾੜ ਉੱਥੇ ਜਾ ਲੁੱਕ ਬੈਠੇ।
ਚਿਤ ਮੁਜਿਆਨ ਕੋ ਅਧਿਕ ਡਰਾਨਾ,
ਬਹੁਤਿਆਂ ਨੇ ਸਾਡੇ ਚਿੱਤ ਦੇ ਵਿੱਚ ਭੈ ਪੈਦਾ ਕਰ ਦਿੱਤਾ।
ਤਿਨੇ ਉਬਾਰਨ ਆਪਣਾ ਜਾਨਾ,
ਉਹਨਾਂ ਨੇ ਆਪਣਾ ਬਚਾਓ ਕਰਨ ਵਾਸਤੇ ਉਹਨਾਂ ਨੇ ਆਪਣਾ ਯਤਨ ਸਾ ਸੋਚ ਲਿਆ, ਪਹਾੜਾਂ ਵਿੱਚ ਜਾ ਲੁੱਕੇ।
ਸਭ ਔਰੰਗਜ਼ੇਬ ਮਾਂਝਰ ਸਾਏ,
ਔਰੰਗਜ਼ੇਬ ਉਹਦੀਆਂ ਫੌਜਾਂ ਬਹੁਤ ਮਰ ਗਈਆਂ ਜਿਸ ਕਰਕੇ ਗੁੱਸੇ ਵਿੱਚ ਆਇਆ।
ਇੱਕ ਅਹਿਦੀਆ ਇਹਾਂ ਪਠਾਏ,
ਇੱਕ ਅਹਿਦੀਆ ਅਨੰਦਪੁਰ ਵਿੱਚ ਭੇਜਣਾ ਕੀਤਾ। ਗੁਰੂ ਗੋਬਿੰਦ ਸਿੰਘ ਕਹਿ ਰਹੇ ਹਨ
ਹਮ ਤੇ ਭਾਜ ਬੇਮੁਖ ਜੇ ਗਏ,
ਸਾਥੋਂ ਜਿਹੜੇ ਬੇਮੁਖ ਹੋ ਕੇ ਭੱਜ ਕੇ ਡਰਦੇ ਮਾਰੇ ਚਲੇ ਗਏ ਸੀਗੇ।
ਕੇ ਤਹਾਮ ਗਿਰਾਵਤ ਭਏ,
ਔਰੰਗਜ਼ੇਬ ਦੀਆਂ ਫੌਜਾਂ ਉਹਨਾਂ ਦੇ ਡਰਾਕਲੇ ਫੌਜਾਂ ਦੇ ਘਰ ਨੂੰ ਗਰਾਤਾ, ਲੁੱਟ ਮਾਰ ਕਰ ਦਿੱਤਾ।
ਜੇ ਆਪਣੇ ਗੁਰ ਤੇ ਮੁਖ ਫਿਰ
ਹੈ, ਇਹੀ ਹਾਲਤ ਆਉਂਦੀ ਹੈ ਪਿਆਰਿਓ, ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਜਿਹੜਾ ਬਿਪਤਾ ਵੇਲੇ ਆਪਣੇ ਗੁਰੂ ਨੂੰ ਆਪਣੇ ਮੁਰੀਦ ਨੂੰ ਛੱਡ ਜਾਂਦਾ ਹੈ ਨਾ, ਅੰਤ ਦੇ ਵਿੱਚ ਉਹਦੀ ਇਹੋ ਜਿਹੀ ਦੁਰਦਸ਼ਾ ਹੁੰਦੀ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਸੂਰਮੇ ਡਰਦੇ ਮਾਰੇ ਮੌਤ ਤੋਂ ਸਾਨੂੰ ਛੱਡ ਕੇ ਭੱਜ ਗਏ ਸਨ, ਆਖਰ ਉਹਨਾਂ ਨੂੰ ਔਰੰਗਜ਼ੇਬ ਨੇ ਫੌਜਾਂ ਭੇਜ ਕੇ ਉਹਨਾਂ ਦਾ ਘਰਬਾਰ ਲੁੱਟਵਾ ਦਿੱਤਾ, ਮਰਵਾ ਦਿੱਤਾ।
ਇਹਾ ਉਹਾ ਤਿਨਕੇ ਗ੍ਰਹਿ ਗ੍ਰਹਿ,
ਇਹ ਭਾਈ ਜਿਹੜੇ ਗੁਰੂ ਨੂੰ ਛੱਡ ਕੇ ਬੇਮੁਖ ਹੋ ਕੇ ਮਰਦੇ ਆ, ਲੋਕ ਪਰਲੋਕ ਦੇ ਵਿੱਚ ਉਹਨਾਂ ਦਾ ਵਿਗਾੜ ਹੋ ਜਾਂਦਾ ਹੈ।
ਇਹ ਉਪਹਾਸ ਨਾ ਸੁਰਪੁਰ ਬਾਸਾ,
ਇੱਥੇ ਲੋਕੀ ਹਾਸੀ ਕਰਦੇ ਆ, ਦੇਖੋ ਕਹਿ ਜੇ ਲੋਕ ਕਾਇਰ ਬੁਝਦਿਲ ਗੁਰੂ ਦਾ ਸਾਹ ਛੱਡ ਗਏ ਔਰ ਪਰਲੋਕ ਦੇ ਵਿੱਚ ਉਹਨਾਂ ਨੂੰ ਬਾਸਾ ਨਹੀਂ ਮਿਲਦਾ।
ਸਭ ਬਾਤਨ ਤੇ ਰਹਾ ਨਿਰਾਸਾ,
ਹਰ ਗੱਲਾਂ ਤੋਂ ਲੋਕ ਨਿਰਾਸੇ ਰਹਿੰਦੇ ਹਨ।
ਦੁੱਖ ਭੋਗ ਤਿਨ ਕੋ ਰਹਾ ਲਾਗੀ,
ਉਹਨਾਂ ਨੂੰ ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਨੇ ਨਾ, ਉਹਨਾਂ ਨੂੰ ਦੁੱਖ ਤੇ ਭੁੱਖ ਲੱਗੀ ਰਹਿੰਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਹਨ, ਪਿਆਰ ਨਾਲ ਸਤਿਕਾਰ ਨਾਲ ਇਸ ਬਚਨ ਨੂੰ ਸੁਣਨਾ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ, ਜੇ ਕੋ ਗੁਰ ਤੇ ਬੇਮੁਖ ਹੋਵੇ ਮਿਣ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ ਬਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ। ਵਿਚਾਰ ਕੇ ਦੇਖ ਲਓ ਭਾਈ, ਬਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਸਵਾਰਿਓ, ਗੁਰੂ ਪਿਆਰਿਓ, ਇਸ ਵਾਸਤੇ ਕਿੰਨੀ ਵੀ ਬਿਪਤਾ ਆਏ, ਤਕਲੀਫ ਆਏ, ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਸਾਨੂੰ ਛੱਡ ਕੇ ਭੱਜ ਗਏ ਆ ਭਾਈ ਪਿਆਰਿਓ, ਉਹਨਾਂ ਦੀ ਬੜੀ ਦੁਰਦਸ਼ਾ ਹੋਈ, ਇੱਥੇ ਵੀ ਉਹਨਾਂ ਦਾ ਮੂੰਹ ਕਾਲਾ, ਪਰਲੋਕ ਦੇ ਵਿੱਚ ਉਹਨਾਂ ਨੂੰ ਟਿਕਾਣਾ ਨਹੀਂ ਮਿਲਿਆ, ਦੁੱਖ ਤੇ ਭੁੱਖ ਉਹਨਾਂ ਨੂੰ ਸਤਾਉਂਦੀ ਰਹੀ ਹੈ।
ਸੰਤ ਸੇਵ ਤੇ ਜੋ ਹੈ ਤਿਆਗੀ,
ਜੋ ਭਾਈ ਸੰਤਾਂ ਮਹਾਤਮਾ ਦੀ ਸੇਵਾ ਤੋਂ ਰਹਿਤ ਹੈ, ਕਦੇ ਸਾਧੂ ਸੰਤਾਂ ਦੀ ਸੇਵਾ ਨਹੀਂ ਕਰਦਾ।
ਜਗਤ ਵੇਖਾ ਕੋਈ ਕੰਮ ਨਾ ਸਰਹੀ,
ਐਸੇ ਲੋਕਾਂ ਦਾ ਜਗਤ ਵਿੱਚ ਕੋਈ ਕੰਮ ਨਹੀਂ ਸਰਦਾ। ਅੱਜ ਕੱਲ੍ਹ ਰਿਵਾਜ ਬੜਾ ਚੱਲ ਪਿਆ ਹੈ, ਲੋਕ ਸੰਤਾਂ ਨੂੰ ਨਿੰਦਿਆ ਕਰਦੇ ਹੈ, ਲੋਕ ਸੰਤਾਂ ਨੂੰ ਬੁਰਾ ਕਹਿੰਦੇ ਹੈ, ਲੋਕ ਸੰਤਾਂ ਦਾ ਅਪਮਾਨ ਕਰਦੇ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਾਣੀ ਦੇ ਵਿੱਚ ਕਹਿ ਰਹੇ ਹੈ, ਜਿਹੜਾ ਸੰਤ ਮਹਾਤਮਾ ਸਾਧੂ ਸਤਸੰਗਤ ਰਹਿਤ ਹੈ, ਉਹ ਲੋਕ ਪਰਲੋਕ ਦੇ ਵਿੱਚ ਉਹਦਾ ਮੂੰਹ ਕਾਲਾ ਹੁੰਦਾ ਹੈ। ਇਸ ਕਰਕੇ ਪਿਆਰਿਓ, ਸਤਸੰਗ ਕਰਿਆ ਕਰੋ, ਸੰਤਾਂ ਮਹਾਤਮਾ ਤੋਂ ਡਰਿਆ ਕਰੋ, ਗੁਰੂ ਪੀਰਾਂ ਤੋਂ ਡਰਿਆ ਕਰੋ, ਵਰਨਾ ਪਿਆਰਿਓ ਲੋਕ ਪਰਲੋਕ ਦੇ ਵਿੱਚ ਮੂੰਹ ਕਾਲਾ ਹੋਜੂਗਾ, ਜਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ
ਅੰਤ ਹੈ ਕੁੰਡ ਨਰਕ ਕੀ ਪਰਹੀ,
ਅੰਤ ਦੇ ਸਮੇਂ ਨਰਕ ਦੇ ਕੁੰਡ ਵਿੱਚ ਉਹ ਆਦਮੀ ਜਾ ਕੇ ਪੈਂਦਾ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ।
ਜਿਨਕੋ ਸਦਾ ਜਗਤ ਉਪਹਾਸਾ।
ਉਹਨਾਂ ਲੋਕਾਂ ਨੂੰ ਜਗਤ ਦੇ ਵਿੱਚ ਅਪਮਾਨ ਹੀ ਸਹਿਣਾ ਪੈਂਦਾ ਹੈ।
ਅੰਤ ਕੁੰਡ ਨਰਕ ਕੀ ਵਾਸਾ,
ਆਖਰ ਅੰਤ ਨੂੰ ਨਰਕਾਂ ਵਿੱਚ ਉਹਨਾਂ ਨੂੰ ਵਾਸਾ ਮਿਲਦਾ ਹੈ।
ਗੁਰ ਭਗਤ ਜੇ ਬੇਮੁਖ ਸਿਧਾਰੇ,
ਜਿਹੜੇ ਗੁਰੂ ਦੇ ਪੈਰਾਂ ਤੋਂ ਬੇਮੁਖ ਹੋ ਕਰਕੇ ਚਲੇ ਗਏ,
ਇਹਾਂ ਉਹਾਂ ਤਿਨਕੇ ਮੁਖ ਕਾਰੇ,
ਇੱਥੇ ਇਸ ਲੋਕ ਦੇ ਵਿੱਚ ਉਹਾਂ ਪਰਲੋਕ ਦੇ ਵਿੱਚ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ।
ਪੁੱਤਰ ਪਾਉਤਰ ਤਿਨਕੇ ਨਹੀਂ ਫਰਾ,
ਔਰ ਉਹਨਾਂ ਦੇ ਗਾਹਾਂ ਔਲਾਦ ਫਲਦੇ ਨਹੀਂ, ਚੰਗੇ ਨਹੀਂ ਨਿਕਲਦੇ, ਬੜੇ ਮਾੜੇ ਹੁੰਦੇ ਹਨ। ਇਸ ਕਰਕੇ ਭਾਈ ਗੁਰੂ ਦੇ ਸਵਾਰਿਓ, ਜੇ ਕੁਲਾਂ ਵਧਾਉਣੀਆਂ ਨੇ, ਕੁਲਾਂ ਦੇ ਬੇਲ ਨੂੰ ਵਧਾਉਣਾ ਹੈ ਤੇ ਗੁਰੂ ਦੇ ਲੜ ਲੱਗੋ।
ਦੁੱਖ ਦਾ ਮਾਤ ਪਿਤਾ ਕਉ ਮਰਾ,
ਔਰ ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਮਾਤਾ ਪਿਤਾ ਨੂੰ ਦੁੱਖ ਦੇ ਕੇ ਅੰਤ ਨੂੰ ਮਰਦਾ ਹੈ।
ਗੁਰਾ ਦੁਖੀ ਸਾਗ ਕੀ ਮਿਰਤ ਪਾਵਾ,
ਔਰ ਜਿਹੜਾ ਗੁਰੂ ਦਾ ਦੋਸ਼ੀ ਹੈ ਉਹ ਆਖਰ ਸਾਧ ਸੰਗਤ ਜੀ ਅੰਤ ਦੇ ਵਿੱਚ ਇਹੋ ਜਿਹੀ ਮੌਤ ਭੈੜੀ ਪਾਉਂਦਾ ਹੈ।
ਨਰਕ ਕੁੰਡ ਡਾਰੇ ਪਛਤਾਵਾ,
ਧਰਮ ਰਾਜਾ ਉਹਨੂੰ ਨਰਕਾਂ ਦੇ ਕੁੰਡ ਵਿੱਚ ਪਾਉਂਦਾ ਹੈ। ਜਦੋਂ ਬੰਦਾ ਨਰਕਾਂ ਵਿੱਚ ਜਾ ਕੇ ਪੈ ਜਾਂਦਾ ਤੇ ਪਛਤਾਉਂਦਾ ਹੈ।
ਬਾਬੇ ਕੇ ਬਾਬਰ ਕੇ ਦੋ ਊ,
ਬਾਬੇ ਗੁਰੂ ਨਾਨਕ ਦੇਵ ਜੀ ਦੇ ਤੇ ਬਾਬਰ ਕੇ ਬਾਦਸ਼ਾਹ ਦੇ,
ਆਪ ਕਰੇ ਪਰਮੇਸ਼ਰ ਸੋ,
ਇਹ ਪਰਮੇਸ਼ਰ ਨੇ ਆਪ ਕੀਤੇ ਹਨ। ਗੁਰੂ ਨਾਨਕ ਦੇਵ ਜੀ ਬਾਬੇ ਨੂੰ ਤੇ ਬਾਬਰ ਬਾਦਸ਼ਾਹ ਨੂੰ, ਹਕੂਮਤ ਦੇ ਮਾਲਕ ਨੂੰ,
ਦਿਨ ਸ਼ਾਹ ਇਨਕੋ ਪਹਿਚਾਨੋ,
ਜਿਹੜੇ ਬਾਬਰ ਕੇ ਹਨ ਇਹਨਾਂ ਨੂੰ ਇਸ ਲੋਕ ਦੇ ਪਾਤਸ਼ਾਹ ਜਾਣੋ।
ਦੁਨੀ ਪਾਤ ਉਨਕਾ ਅਨਮਾਨੋ,
ਔਰ ਦੁਨੀ ਪਰਲੋਕ ਦੇ ਬਾਦਸ਼ਾਹ ਰਾਜੇ ਗੁਰੂ ਨੂੰ ਮਾਨੋ, ਗੁਰੂ ਨਾਨਕ ਦੇਵ ਜੀ ਨੂੰ,
ਜੋ ਬਾਬੇ ਕੇ ਦਾਮ ਨਾ ਦਹਾ।
ਸੋ ਪਿਆਰਿਓ, ਦੀਨ ਪਰਲੋਕ ਦੇ ਬਾਦਸ਼ਾਹ ਗੁਰੂ ਹਨ, ਦੁਨੀ ਇਸ ਲੋਕ ਦੇ ਬਾਦਸ਼ਾਹ ਬਾਬਰ ਹਨ, ਔਰ ਜਿਹੜੇ ਬਾਬੇ ਕੇ ਦਾਮ ਨਹੀਂ ਦਿੰਦੇ, ਭੇਟਾ ਨਹੀਂ ਦਿੰਦੇ,
ਤਿੰਨ ਤੇ ਗਹੇ ਬਾਬਰ ਕੇ ਲਹਾ,
ਉਹਨਾਂ ਤੋਂ ਵਧੋ ਵਧੀ ਬਾਬਰ ਕੇ ਫੜ ਕੇ ਕੁੱਟ ਕੇ ਲਿਜਾਂਦੇ ਹਨ।
ਦਾ ਦਾ ਤਿੰਨ ਕੋ ਬੜੀ ਸਜਾਏ,
ਔਰ ਬੜੇ ਪਿਆਰ ਨਾਲ ਨਹੀਂ, ਚੰਗੀ ਤਰ੍ਹਾਂ ਉਹਨਾਂ ਨੂੰ ਕੁੱਟਦੇ ਆ, ਐਨ ਡੰਡੇ ਦੇ ਨਾਲ, ਲੱਤਾਂ ਦੇ ਨਾਲ ਕੁੱਟ ਕੇ ਫਿਰ ਉਹਨਾਂ ਕੋਲੋਂ ਕਰ ਵਸੂਲੀ ਕਰਦੇ ਹਨ।
ਪੁਨ ਲਹਾ ਗ੍ਰਹ ਲੁੱਟ ਬਣਾਏ,
ਮਗਰੋਂ ਉਹਨਾਂ ਦੇ ਘਰ ਸਾਰਾ ਲੁੱਟ ਕੇ ਜ਼ਬਤ ਕਰ ਲੈਂਦੇ ਨੇ ਬਾਬਰ ਕੇ।
ਜਬ ਹੋਆ ਹੈ ਬੇਮੁਖ ਬਿਨਾ ਧਨ,
ਆ ਜਦੋਂ ਬੇਮੁਖ ਹੋ ਜਾਂਦੇ, ਨਿਰਧਨ ਹੋ ਜਾਂਦੇ ਹਨ,
ਤਬ ਚੜ੍ਹਾ ਸਿੱਖਣ ਕਹਿ ਮੰਗਣ,
ਫਿਰ ਜਾ ਕੇ ਸਿੱਖਾਂ ਦੇ ਘਰੇ ਮੰਗਦੇ ਹਨ।
ਜੇ ਜੇ ਸਿੱਖ ਤਿਨਾ ਧਨ ਦਹਾ,
ਇਸੇ ਜਿਹੜੇ ਗੁਰੂ ਤੋਂ ਬੇਮੁਖ ਜਿਹੜੇ ਹਨ ਨਾ ਲੋਕ, ਭਾਈ ਗੁਰਸਿੱਖੋ ਸੁਣ ਲਓ, ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ, ਇਸ ਗੱਲ ਨੂੰ ਆਪਣੇ ਪੱਲੇ ਬੰਨ ਲਓ। ਇਹ ਜਿਹੜੇ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਦੇ ਗੋਲਕ ਵਿੱਚ ਪੈਸਾ ਵੀ ਨਹੀਂ ਚੜ੍ਹਾਉਂਦੇ, ਨਾ ਹੀ ਸਤਸੰਗ ਕਰਦੇ ਹੈ, ਨਾ ਹੀ ਲੰਗਰ ਚਲਾਉਂਦੇ ਹੈ, ਬਸ ਲੁੱਟੀ ਜਾਂਦੇ ਆ, ਲੋਕਾਂ ਨੂੰ ਲੁੱਟੀ ਜਾਂਦੇ ਆ। ਵੀ ਉਹਨਾਂ ਨੂੰ ਗੌਰਮੈਂਟ ਸਜ਼ਾ ਦਿੰਦੀ ਆ, ਗੌਰਮੈਂਟ ਕਾਲੇ ਧਨ ਦਾ ਛਾਪਾ ਪੈ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਜਦੋਂ ਕਾਲੇ ਧਨ ਦਾ ਛਾਪਾ ਪੈ ਜਾਂਦਾ ਹੈ ਨਾ, ਫਿਰ ਅਖਬਾਰਾਂ 'ਚ ਨਾਮ ਆਉਂਦਾ, ਫਲਾਣੇ ਦੇ ਘਰ ਕਾਲਾ ਧਨ ਇੰਨਾ ਮਿਲਿਆ, ਫਿਰ ਉਹ ਦੁਖੀ ਹੋ ਕਰਕੇ ਸਿੱਖਾਂ ਅਤੇ ਗੁਰੂਆਂ ਦੇ ਕੋਲ ਜਾ ਕੇ ਅਰਦਾਸਾਂ ਕਰਦੇ ਆ, ਪਾਤਸ਼ਾਹ ਸਾਡੀਆਂ ਗੁਨਾਹ ਬਖਸ਼ ਲਓ, ਫਿਰ ਉਹ ਨਹੀਂ ਬਖਸ਼ੇ ਜਾਂਦੇ, ਉਹ ਤਾਂ ਨਰਕ ਕੁੰਡ ਵਿੱਚ ਜਾ ਕੇ ਸਿੱਧੇ ਪੈਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਗੱਲ ਕਹਿੰਦੇ ਆ, ਜਿਹੜੇ ਬਾਬਰ ਕੇ ਦਾਮ ਨਹੀਂ ਦੇਣਗੇ, ਜਿਹੜੇ ਬਾਬੇ ਦੇ ਆ ਕੇ ਭੇਟਾ ਨਹੀਂ ਚੜਾਉਣਗੇ, ਉਹ ਬਾਬਰ ਕੇ ਜ਼ਬਰਦਸਤੀ ਲੈ ਲੈਣਗੇ।
ਲੁੱਟ ਮਲੇਸ਼ ਤੈਨੂੰ ਕੌਲਾ ਹੈ,
ਮਲੇਸ਼ ਉਹਨਾਂ ਨੂੰ ਲੁੱਟ ਲੈਣਗੇ।
ਜਬ ਹੋਏ ਹੈ ਤਿੰਨ ਦਰਬ ਬਿਨਾਸਾ,
ਆ ਜਦੋਂ ਉਹਦਾ ਉਹਨਾਂ ਦਾ ਧਨ ਸਾਰਾ ਖਤਮ ਹੋ ਜੂਗਾ,
ਤਬ ਧਰ ਹੈ ਨਿਜ ਗੁਰ ਕੀ ਆਸਾ,
ਫਿਰ ਗੁਰੂ ਦੀ ਆਸਾ ਫੜਨਗੇ। ਸਤਿਗੁਰੂ ਦੇ ਪਿਆਰਿਓ, ਜਿਹੜਾ ਹੈ ਨਾ ਬੰਦਾ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ, ਉਹ ਬੰਦਾ ਸਮਝਦਾ ਨਹੀਂ ਪਰ ਜਦੋਂ ਗੌਰਮੈਂਟ ਛਾਪਾ ਮਾਰਦੀ ਹੈ ਨਾ ਤਾਂ ਦੁਖੀ ਹੋਇਆ ਬੰਦਾ ਫਿਰ ਗੁਰੂ ਘਰ ਵਿੱਚ ਆ ਕੇ ਨੱਕ ਰਗੜਦਾ, ਬਾਬਾ ਬਖਸ਼ ਲੈ, ਗੁਰੂ ਮੈਨੂੰ ਬਖਸ਼ ਲੈ, ਮੈਂ ਬੜਾ ਪਾਪੀ ਹਾਂ। ਮਹਾਰਾਜ ਜੀ ਕਹਿੰਦੇ ਆ, ਦੱਸੋ ਜਦੋਂ ਇਹਦੇ ਕੋਲ ਮਾਇਆ ਸੀ ਉਦੋਂ ਤਾਂ ਇਹ ਗੁਰੂ ਦੀ ਕੋਈ ਗੱਲ ਨਾ ਮੰਨੀ, ਔਰ ਜਦੋਂ ਮਾਇਆ ਚਲੀ ਗਈ ਤਾਂ ਹੁਣ ਬਾਬੇ ਦੇ ਦਰ 'ਤੇ ਆ ਕੇ ਜੋੜੇ ਦੀ ਸੇਵਾ ਕਰਨ ਲੱਗ ਪਿਆ। ਬਾਬਾ ਹੁਣ ਜੋੜਿਆਂ 'ਚ ਸਭ ਕੁਝ ਹੈ, ਇੱਥੇ ਹੀ ਸਭ ਕੁਝ ਹੈ। ਸਤਿਗੁਰੂ ਜੀ ਕਹਿੰਦੇ ਆ, ਰਾਜਨੀਤਿਕ ਦੀ ਗੱਲ ਕਹਿੰਦੇ ਆ, ਧਰਮ ਨੀਤਿਕ ਦੀ ਗੱਲ ਕਹਿੰਦੇ ਆ, ਜਿਹੜੀ ਸੱਚਾਈ ਹੈ ਉਹ ਗੱਲ ਕਹਿੰਦੇ ਆ ਕਿ ਜਿਹੜੇ ਪਿਆਰ ਦੇ ਨਾਲ ਗੁਰੂ ਪੀਰਾਂ ਦੇ ਅੱਗੇ ਨਹੀਂ ਝੁਕਣਗੇ, ਜਿਹੜੇ ਗੁਰੂ ਦੇ ਗੋਲਕ ਵਿੱਚ ਗੁਰੂ ਦੇ ਲੰਗਰ ਵਿੱਚ ਆ ਕੇ ਤਿਲ ਫੁੱਲ ਨਹੀਂ ਦੇਣਗੇ, ਛਾਪਾ ਪੈ ਜੂਗਾ, ਮੂੰਹ ਕਾਲਾ ਹੋ ਜੂਗਾ।
ਜਬ ਤੇ ਗੁਰ ਦਰਸ਼ਨ ਕੋ ਆਹਾ,
ਔਰ ਜਦੋਂ ਗੁਰੂ ਦੇ ਦਰਸ਼ਨਾਂ ਲਈ ਆਉਣਗੇ,
ਤਬ ਤਿਨਕੋ ਗੁਰ ਮੁਖ ਨਾ ਲਗਾ ਹੈ,
ਉਦੋਂ ਫਿਰ ਗੁਰੂ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਪਾਤਸ਼ਾਹ ਸਵਾਮੀ ਕਲਗੀਧਰ ਮਹਾਰਾਜ ਜੀ ਗੱਲ ਕਹਿੰਦੇ ਆ, ਜਦੋਂ ਵਿਚਾਰੇ ਨਿਰਾਸ਼ੇ ਹੋ ਕਰਕੇ ਆਪਦੀ ਭੁੱਲ ਬਖਸ਼ਾਉਣ ਵਾਸਤੇ ਆਉਣਗੇ, ਪਹਿਲਾਂ ਤਾਂ ਬਥੇਰਾ ਸਮਝਾਇਆ ਗਿਆ ਕਿ ਭਾਈ ਗੁਰਸਿੱਖੋ ਇੱਦਾਂ ਨਹੀਂ, ਭਾਈ ਇੱਦਾਂ ਕਰਨਾ ਹੈ, ਫਿਰ ਮਗਰੋਂ ਆ ਕਰਕੇ ਗੁਰੂ ਦੇ ਨੱਕ ਰਗੜਨਗੇ ਨਾ ਤੇ ਗੁਰੂ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ।
ਵਿਦਾ ਬਿਨਾ ਜਹਿ ਤਬ ਤਹਾਮੰ,
ਔਰ ਗੁਰੂ ਤੋਂ ਵਿਦਾਇਗੀ ਲੈ ਤੋਂ ਬਿਨਾਂ ਇਹ ਘਰ ਪਰਲੋਕ ਦੇ ਵਿੱਚ ਜਾਣਗੇ।
ਸਰਹ ਕੋਈ ਨਾ ਤਿੰਨ ਕੋ ਕੰਮ,
ਉਹਨਾਂ ਦਾ ਲੋਕ ਪਰਲੋਕ ਦੇ ਵਿੱਚ ਕੋਈ ਕੰਮ ਨਹੀਂ, ਭਾਈ ਸਰੂਗਾ ਪੂਰਾ ਹੋਵੇਗਾ।
ਗੁਰਦਾਰ ਢੋਈ ਨਾ ਪ੍ਰਭ ਪੁਰਵਾਸਾ,
ਨਾ ਇੱਥੇ ਗੁਰੂ ਦੇ ਘਰ ਵਿੱਚ ਉਹਨਾਂ ਨੂੰ ਢੋਈ ਮਿਲੂਗੀ, ਨਾ ਪਰਲੋਕ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਕੋਈ ਥਾਂ ਟਿਕਾਣਾ ਮਿਲੇਗਾ।
ਦੋਹੋਂ ਠੌਰ ਤੇ ਰਹੇ ਨਿਰਾਸਾ,
ਕਿਉਂ ਲੋਕ ਪਰਲੋਕ ਦੇ ਵਿੱਚ ਉਹ ਲੋਕ ਨਿਰਾਸੇ ਰਹਿਣਗੇ।
ਜੇ ਜੇ ਗੁਰ ਚਰਨਨ ਰਤ ਹੋਆ ਹੈ,
ਜਿਹੜੇ ਜਿਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੇ ਪ੍ਰੇਮੀ ਹੋਣਗੇ,
ਇਨਕੋ ਕਸ਼ਟ ਨਾ ਦੇਖਣ ਪਹਾ,
ਉਹਨਾਂ ਦਾ ਕਸ਼ਟ ਗੁਰੂ ਕਦੇ ਦੇਖੂਗਾ ਨਹੀਂ, ਦੂਰ ਕਰੂ ਭਾਈ।
ਰਿਧ ਸਿਧ ਤਿਨਕੇ ਗ੍ਰਹਿ ਮਾਹੀ,
ਉਹਨਾਂ ਦੇ ਘਰ ਗੁਰਸਿੱਖਾਂ ਦੇ ਘਰ ਜਿਹੜੇ ਗੁਰੂ ਦੇ ਚਰਨੀ ਲੱਗੇ ਰਹਿੰਦੇ ਹਨ, ਜੇ ਕੋ ਗੁਰ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ, ਮਹਾਰਾਜ ਜੀ ਨੇ ਕਿਹਾ ਨਾ, ਜੇ ਕੋ ਸਿੱਖ, ਜਿਹੜਾ ਕੋਈ ਸਿੱਖ ਗੁਰੂ ਦਾ ਸਨਮੁਖੀਆ ਹੋਵੇਗਾ ਉਹਨੂੰ ਲੋਕ ਤੇ ਪਰਲੋਕ ਦੇ ਵਿੱਚ ਸੁੱਖ ਅਥਾਹ ਮਿਲਣਗੇ, ਔਰ ਜਿਹੜਾ ਗੁਰੂ ਤੋਂ ਬੇਮੁਖ ਹੋਵੇਗਾ ਉਹਨੂੰ ਲੋਕ ਪਰਲੋਕ ਦੇ ਵਿੱਚ ਥਾਂ ਟਿਕਾਣਾ ਨਹੀਂ ਜੇ ਮਿਲਣਾ। ਇਸ ਕਰਕੇ ਭਾਈ ਪਿਆਰਿਓ ਬੇਨਤੀ ਹੈ ਕਿ ਗੁਰੂ ਦਾ ਦਰ ਨਾ ਛੱਡਿਓ। ਸੋ ਦਰ ਕੈਸੇ ਛੋਡੀਆ, ਜੋ ਦਰ ਐਸਾ ਹੋਏ। ਸਤਿਗੁਰੂ ਕਲਗੀਧਰ ਮਹਾਰਾਜ ਜੀ ਫਰਮਾਉਂਦੇ ਹਨ,
ਰਿਧ ਸਿਧ ਤਿਨਕੇ ਗ੍ਰਹਿ ਮਾਹੀ,
ਨਾਮ ਜਪਣ ਵਾਲੇ, ਗੁਰੂ ਦੀ ਓਟ ਲੈਣ ਵਾਲੇ, ਉਹਨਾਂ ਦੇ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ, ਨੌ ਨਿੱਧੀਆਂ, 18 ਸਿੱਧੀਆਂ ਲਵਾਲਾ ਭਰੀਆਂ ਹੁੰਦੀਆਂ ਹਨ।
ਪਾਪ ਤਾਪ ਛੁਆ ਸਕਾ ਨਾ ਛਾਹੀ,
ਉਹਨਾਂ ਦੇ ਸਰੀਰ ਨੂੰ ਪਾਪ ਤਾਪ ਬੁਖਾਰ ਛੋ ਵੀ ਨਹੀਂ ਸਕਦੇ।
ਮਲੇਜ ਛੁਆ ਨਹੀਂ ਛਾਹਾ,
ਔਰ ਜਿਹੜੇ ਮਲੇਸ਼ ਨੇ ਉਹਨਾਂ ਦੀ ਪਰਛਾਂ ਵੀ ਨਹੀਂ ਲੈ ਸਕਦੇ।
ਅਸ਼ਟ ਸਿੱਧ ਹੋਆ ਹੈ ਘਰ ਮਹਾ,
ਘਰ ਦੇ ਵਿੱਚ 8 ਸਿੱਧੀਆਂ ਹੋਣਗੀਆਂ।
ਹਾਸ ਕਰਤ ਜੋ ਉਦਮ ਉਠਾ ਹੈ,
ਕਿਉਂ ਜਿਹੜਾ ਭਾਈ ਹਾਸ ਕਰਦਿਆਂ ਉਹ ਉਦਮ ਕਰੂਗਾ।
ਨਵੋ ਨਿਧ ਤਿਨਕੇ ਘਰ ਆਹਾ,
ਕਿਉਂ ਭਾਈ ਗੁਰ ਪਿਆਰਿਓ ਬੜੇ ਪਿਆਰ ਖੁਸ਼ੀ ਦੇ ਨਾਲ ਉਦਮ ਕਰਕੇ ਗੁਰੂ ਦੇ ਚਰਨੀ ਲੱਗੂਗਾ, ਉਹਦੇ ਘਰ 18 ਸਿੱਧੀਆਂ 9 ਨਿਧੀਆਂ ਆ ਜਾਣਗੀਆਂ।
ਮਿਰਜਾ ਬੇਗ ਹੋ ਤੋ ਤੇਹ ਨਾਮੰ,
ਮਿਰਜਾ ਬੇਗ ਨਾਮ ਦਾ ਇੱਕ ਹੈਗਾ ਸੀ ਸ਼ਖਸ,
ਜਿਨਾ ਟਾਹੇ ਬਿਮੁਖਾਨ ਕੇ ਤਾਮੰ,
ਜਿਸਨੇ ਗੁਰੂ ਤੋਂ ਬੇਮੁਖ ਹੋਏ ਸਿਪਾਹੀਆਂ ਦੇ ਘਰ ਢਾਹਿਆ ਸੀਗਾ।
ਸਭ ਸਨਮੁਖ ਗੁਰ ਆਪ ਬਚਾਏ,
ਔਰ ਜਿਹੜੇ ਗੁਰੂ ਦੇ ਸਨਮੁਖ ਸਨ ਉਹਨਾਂ ਨੂੰ ਗੁਰੂ ਨੇ ਹੱਥ ਦੇ ਕਿ ਬਚਾ ਲਿਆ।
ਤਿਨਕੇ ਬਾਰ ਨਾ ਬਾਂਕ ਨ ਪਾਏ,
ਉਹਨਾਂ ਦੇ ਬਾਲ ਬਾਂਕੇ ਨਹੀਂ ਹੋਏ, ਉਹਨਾਂ ਦਾ ਬਾਲ ਕੋਈ ਬਾਂਕਾ ਨਹੀਂ ਕਰ ਸਕਿਆ।
ਉਹ ਔਰੰਗਜ਼ੇਬ ਅਧਿਕ ਰਸਾਇਓ,
ਉਹਦਾ ਔਰੰਗਜ਼ੇਬ ਆਪਣੇ ਮਨ ਵਿੱਚ ਬਹੁਤ ਗੁੱਸੇ ਵਿੱਚ ਆਇਆ।
ਚਾਰ ਅਹਿਦੀਆਂ ਔਰ ਪਠਾਇਓ,
ਉਹ ਚਾਰ ਅਹਿਦੀਏ ਹੋਰ ਭੇਜ ਦਿੱਤੇ।
ਜੇ ਬੇਮੁਖ ਤਾਂ ਤੇ ਬਚ ਆਏ,
ਜਿਹੜੇ ਬੇਮੁਖ ਬਚ ਕੇ ਆ ਗਏ ਸਨ।
ਤਿਨਕੇ ਗ੍ਰਹਿ ਪੁਨ ਇਹਨਾਂ ਗਿਰਾਏ,
ਉਹਨਾਂ ਦੇ ਘਰ ਨੂੰ ਇਹਨਾਂ ਨੇ ਚਾਰ ਅਹਿਦੀਆਂ ਨੇ ਗਿਰਾਏ।
ਜੇ ਤਾਜ ਭਜੇ ਹੁਤੇ ਗੁਰ ਆਨਾ,
ਜਿਹੜੇ ਭਾਈ ਗੁਰੂ ਨੂੰ ਛੱਡ ਕਰਕੇ ਹੋਰ ਥਾਂ ਭੱਜੇ ਸਨ,
ਤਿਨਾਂ ਪੁਨ ਗੁਰੂ ਅਹਿਦੀਆ ਹੈ ਜਾਨਾ।
ਓ ਉਹਨਾਂ ਨੂੰ ਉਹਨਾਂ ਨੇ ਆਪਣੇ ਅਹਿਦੀਆਂ ਨੂੰ ਹੀ ਗੁਰੂ ਮੰਨ ਲਿਆ ਹੈ।
ਮੂਤਰ ਡਾਰ ਤਿੰਨ ਸੀਸ ਮੁੰਡਾਏ,
ਉਹਨਾਂ ਅਹਿਦੀਆਂ ਨੇ ਉਹਨਾਂ ਬੇਮੁਖ ਗੁਰਾਂ ਤੋਂ ਜਿਹੜੇ ਭੱਜੇ ਸਨ ਨਾ ਫੌਜੀ, ਉਹਨਾਂ ਦੇ ਸਿਰ ਤੇ ਉਹਨਾਂ ਬੈਰੀਆਂ ਨੇ ਮੂਤਰ ਡਾਲ ਡਾਲ ਕੇ
ਪਾਹੁਰ ਜਾਨ ਗ੍ਰਹਿ ਹੇ ਲੈ ਆਏ,
ਔਰ ਉਹਨਾਂ ਨੂੰ ਪਾਹੁਣ ਜਾਣ ਕੇ ਘਰ ਵਿੱਚ ਲੈ ਆਏ।
ਜੇ ਜੇ ਭਾਜ ਹੋਤੇ ਬਿਨ ਆਏਸ,
ਜਿਹੜੇ ਬਿਨਾ ਆਗਿਆ ਤੋਂ ਭੱਜੇ ਹੋਏ ਸਨ।
ਕਹੋ ਅਹਿਦੀਆ ਹੈ ਕਿਨਾ ਬਿਤਾਏਸ,
ਦੱਸ ਉਹਨਾਂ ਨੂੰ ਅਹਿਦੀਆ ਨੂੰ ਕਿਨਾਂ ਨੇ ਜਾ ਕੇ ਦੱਸਿਆ।
ਮੂੰਡ ਮੂੰਡ ਕਰ ਸ਼ਹਿਰ ਫਿਰਾਏ,
ਉਹਨਾਂ ਨੂੰ ਸਿਰ ਦੇ ਬਾਲ ਮੁੰਨ ਦਿੱਤੇ ਔਰ ਸਾਰੇ ਨਗਰ ਦੇ ਵਿੱਚ ਢੰਡੋਰਾ ਪਿਟਵਾ ਕੇ ਫਿਰਾਉਣਾ ਕੀਤਾ।
ਕਰ ਪੇਟ ਜਨ ਲੈਨ ਸਿਧਾਏ,
ਮਾਨੋ ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਕੋਲੋਂ ਮਾਮਲਾ ਕਰ ਵਸੂਲੀ ਕਰਨ ਵਾਸਤੇ ਭੇਜਿਆ ਸੀਗਾ।
ਪਾਛਾ ਲਾਗ ਲਰਕਵਾ ਚਲੇ,
ਉਹਨਾਂ ਦੇ ਮਗਰੋਂ ਲਰਕਵਾ ਬਹੁਤ ਸਾਰੇ ਪਿੰਡਾਂ ਦੇ ਗਲੀਆਂ ਦੇ ਬੱਚੇ ਪਿੱਛੇ ਪਿੱਛੇ ਭੱਜ ਚੱਲੇ ਤਮਾਸ਼ਾ ਵੇਖਣ ਲਈ।
ਜਾਨਕ ਸਿੱਖ ਸਖਾ ਹੈ ਭਲੇ,
ਮਾਨੋ ਜਿਹੜੇ ਬੇਮੁਖ ਹੋਏ ਗੁਰੂ ਤੋਂ ਉਹਨਾਂ ਦਾ ਬੁਰਾ ਹਾਲ ਜਲੂਸ ਕੱਢਿਆ ਹੋਇਆ ਔਰ ਉਹਨਾਂ ਦੇ ਮਗਰ ਗਲੀਆਂ ਦੇ ਬੱਚੇ ਭੱਜ ਰਹੇ ਹਨ।
ਛਿਕੇ ਤੋਬਰਾ ਬਦਨ ਚੜਾਏ,
ਔਰ ਇਸ ਤਰ੍ਹਾਂ ਟੁਕੜੇ ਕੱਢ ਕੱਢ ਕੇ ਅਤੇ ਜੁੱਤੀਆਂ ਦੇ ਜਿਹੜੇ ਪਏ ਹੋਏ ਨਾ ਉਹਨਾਂ ਨੂੰ ਮਾਲਾ ਬਣਾ ਕਰਕੇ ਗਲ 'ਚ ਹਾਇਆ ਪਾਇਆ ਹੋਇਆ ਹੈ।
ਜਨ ਗ੍ਰਹਿ ਖਾਨ ਮਲੀਦਾ ਆਏ,
ਮਾਨੋ ਬੜੇ ਮਲੀਨ ਹੋ ਕਰਕੇ ਵਿਚਾਰੇ ਜੰਗ ਹਾਰ ਕੇ ਆਏ ਹਨ।
ਮਸਤਕ ਸੁਭੇ ਪਨਹੀਆਂ ਨਕਾਏ,
ਉਹਨਾਂ ਬੇਮੁਖਾਂ ਦੇ ਸਿਰ 'ਤੇ ਜੁੱਤੀਆਂ ਦੀ ਮਾਰ ਪਈ ਹੋਈ ਹੈ, ਇਸ ਤਰ੍ਹਾਂ ਸੁਭਾਇਮਾਨ ਹੋ ਰਿਹਾ ਉਹ ਸੀਨ।
ਜਨ ਕਰ ਟੀਕਾ ਦਏ ਬਣਾਏ,
ਮਾਨੋ ਕਿਸੇ ਨੇ ਇਹਨਾਂ ਦੇ ਸਿਰ ਤੇ ਟੀਕਾ ਲਾਇਆ ਹੋਇਆ ਹੈ।
ਸੀਸ ਇੱਟ ਕੇ ਕਹਾਏ ਕਰੇ ਹੀ,
ਔਰ ਇਹਨਾਂ ਦੇ ਸਿਰ ਤੇ ਬੜੇ ਭਾਰੀ ਇੱਟਾਂ ਤੇ ਪੱਥਰਾਂ ਦਾ ਜ਼ਖਮ ਕੀਤਾ ਹੋਇਆ ਹੈ।
ਜਨ ਤੇਨਾ ਪੇਟ ਪੁਰਾਤਨ ਦੇਹੀ,
ਮਾਨੋ ਇਹਨਾਂ ਨੂੰ ਪੁਰਾਤਨ ਪੁਰਾਣਾ ਹਿਸਾਬ ਕਿਤਾਬ ਭੇਟ ਕੀਤਾ ਗਿਆ ਹੈ।
ਦੋਹਰਾ ਕਬੂ ਰਣ ਜੂਝਿਓ ਨਹੀਂ,
ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਧਾਰਮਿਕ ਯੁੱਧ ਨਹੀਂ ਕੀਤਾ।
ਕਛ ਦਾ ਜਸ ਨਹਲੀਨ,
ਨਾ ਹੀ ਕੋਈ ਦਾਨ ਪੁੰਨ ਕੀਤਾ, ਨਾ ਹੀ ਜਸ ਖੱਟਿਆ ਇਸ ਸੰਸਾਰ ਵਿੱਚ।
ਗਾਂਵ ਬਸਤ ਜਾਣੋ ਨਹੀਂ,
ਪਤਾ ਹੀ ਨਹੀਂ ਕਿ ਕਿਹੜੇ ਨਗਰ ਵਿੱਚ ਰਹਿੰਦੇ ਹਨ।
ਜਮ ਸੋ ਕਿਨ ਕਹਿ ਦੀਨ,
ਪਤਾ ਨਹੀਂ। ਗੁਰੂ ਜੀ ਕਹਿੰਦੇ ਆ ਕਿ ਜਿਨ੍ਹਾਂ ਨੇ ਕਦੇ ਜੰਗ ਨਹੀਂ ਲੜਿਆ, ਜਿਨ੍ਹਾਂ ਨੇ ਕਦੇ ਦਾਨ ਨਹੀਂ ਕੀਤਾ, ਜਿਨ੍ਹਾਂ ਨੇ ਕਦੇ ਜਸ ਨਹੀਂ ਖੱਟਿਆ, ਪਤਾ ਨਹੀਂ ਉਹ ਲੋਕ ਕਿੱਥੇ ਰਹਿੰਦੇ ਹਨ। ਪਰ ਉਹ ਜਿਹੜਾ ਜਮ ਹੈ ਉਹਨੂੰ ਕਿਹਨੇ ਖਬਰ ਦਿੱਤੀ ਕਿ ਉਹਨਾਂ ਨੂੰ ਜਾ ਕੇ ਫੜ ਲੈਂਦਾ ਹੈ।
ਚਾ ਪਈ ਇਹ ਬੇਦ ਤਿਨੋ ਪਇਓ ਉਪਹਾਸਾ,
ਇਸ ਤਰ੍ਹਾਂ ਗੁਰੂ ਤੋਂ ਬੇਮੁਖ ਜਿਹੜੇ ਫੌਜੀ ਭੱਜ ਗਏ ਸੀ ਉਹਨਾਂ ਦਾ ਉਪਹਾਸ ਹੋਇਆ।
ਸਭ ਸੰਤਨ ਮੇਲਾ ਲਖਿਓ ਤਮਾਸ਼ਾ,
ਸਾਰੇ ਸੰਤਾਂ ਨੇ ਦੇਖਿਆ ਤਮਾਸ਼ਾ ਇਹ ਜਾ,
ਸੰਤਨ ਕਸ਼ਟ ਨਾ ਦੇਖਣ ਪਾਇਓ,
ਪਰਮਾਤਮਾ ਤੇ ਗੁਰੂ ਸੰਤਾਂ ਦਾ ਕਸ਼ਟ ਨਹੀਂ ਦੇਖ ਸਕਦੇ।
ਆਪ ਹਾਥ ਦਾ ਨਾਥ ਬਚਾਇਓ,
ਉਹ ਨਾਥ ਸਵਾਮੀ ਅਕਾਲ ਪੁਰਖ ਆਪਣੇ ਸੰਤਾਂ ਭਗਤਾਂ ਨੂੰ ਹੱਥ ਦੇ ਕੇ ਬਚਾਉਂਦੇ ਹਨ।
ਚਾਰਨੀ ਦੋਹਰਾ ਜਿਸਨੂੰ ਸਾਜਨ ਰਾਖਸੀ,
ਜਿਸਨੂੰ ਪਰਮਾਤਮਾ ਸੱਜਣ ਵਾਹਿਗੁਰੂ ਰੱਖਦੇ ਨੇ।
ਦੁਸ਼ਮਨ ਕਵਨ ਵਿਚਾਰ,
ਦੁਸ਼ਮਨ ਵਿਚਾਰਾ ਕੀ ਹੈ ਕਿ ਉਹਦੇ ਤੇ ਵਾਰ ਕਰ ਸਕੇ।
ਨਾ ਸਕਾ ਤੇ ਛਾਏ ਕਾਉ,
ਉਹ ਪਰਮਾਤਮਾ ਦੇ ਰਕਸ਼ਾ ਕਰਨ ਵਾਲੇ ਰਕਸ਼ਕ ਨੂੰ ਕੋਈ ਛੋ ਨਹੀਂ ਸਕਦਾ, ਉਹਦੀ ਪਰਛਾਂ ਤੱਕ ਵੀ ਕੋਈ ਕੁਝ ਕਰ ਨਹੀਂ ਸਕਦਾ, ਵਿਗਾੜ ਨਹੀਂ ਸਕਦਾ।
ਨੇ ਫਲ ਜਾਏ ਗਵਾਰ,
ਬਲਕਿ ਉਹਨਾਂ ਦਾ ਬਾਰ ਬੇਅਰਥ ਚਲਾ ਜਾਂਦਾ ਹੈ।
ਜੇ ਸਾਧੂ ਸ਼ਰਣੀ ਪਰੇ,
ਜਿਹੜੇ ਸਾਧੂ ਪਰਮਾਤਮਾ ਦੇ ਦਰ ਤੇ ਆ ਕੇ ਪਏ ਜਾਂਦੇ ਹਨ ਸ਼ਰਣੀ,
ਤਿੰਨ ਕੇ ਕਵਣ ਵਿਚਾਰ,
ਉਹਨਾਂ ਦੀ ਕੀ ਵਿਚਾਰ ਹੈ ਕਿ ਪਰਮਾਤਮਾ ਉਹਨਾਂ ਨੂੰ ਨਹੀਂ ਬਚਾਊਗਾ, ਅਵਸ਼ ਬਚਾਵੇਗਾ।
ਦੰਤ ਜੀਵ ਜਿਮ ਰੱਖ,
ਪਰਮਾਤਮਾ ਬੇਅੰਤ ਹੈ ਪਿਆਰਿਓ, ਪਰਮਾਤਮਾ ਬੇਅੰਤ ਹੈ। ਜਿਹੜਾ ਵੀ ਭਗਤ, ਜਿਹੜਾ ਵੀ ਸੇਵਕ, ਜਿਹੜਾ ਵੀ ਸੰਤ ਮਹਾਤਮਾ, ਜਿਹੜਾ ਵੀ ਨਿਆਸਰਾ ਗਰੀਬ ਦੀਨ, ਉਹ ਪਰਮਾਤਮਾ ਦੇ ਦਰ 'ਤੇ ਆ ਕੇ ਜਦੋਂ ਮੱਥਾ ਟੇਕਦਾ ਹੈ ਨਾ, ਉਹ ਪਰਮਾਤਮਾ ਉਹਦੀ ਰਕਸ਼ਾ ਕਰਦਾ ਹੈ, ਉਹਦੀ ਰਕਸ਼ਾ ਕਰਦਾ ਹੈ। ਜਿਵੇਂ ਕਿ 32 ਦੇ ਵਿੱਚ ਆ ਜਿਹੜੀ ਜੀਵਾਨ ਹੈ ਚੱਲ ਰਹੀ ਹੈ, ਦੇਖੋ ਤੁਸੀਂ ਮੂੰਹ ਦੇ ਵਿੱਚ ਪਾਓ ਕੋਈ ਦਾਣਾ ਅਤੇ ਦੰਦਾਂ ਵਿੱਚ ਆ ਜਾਂਦਾ, ਉਹ ਦਾਣਾ ਤੇ ਚੂਰ ਚੂਰ ਹੋ ਜਾਂਦਾ। ਪਰ ਇਹ ਜਿਹੜੀ ਜੀਵ ਹੈ ਨਾ, ਇਹਨੂੰ ਜ਼ਰਾ ਵੀ ਖਰੌਂਚ ਨਹੀਂ ਲੱਗਦੀ, ਹੈ ਨਾ ਪਰਮਾਤਮਾ ਦੀ ਕਿਰਪਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਗੱਲ ਕਹਿੰਦੇ ਹੈ ਕਿ ਜਿਹੜਾ ਪਰਮਾਤਮਾ ਦੇ ਦਰ 'ਤੇ ਆ ਕੇ ਪੈ ਜਾਂਦਾ ਹੈ ਨਾ, ਆਦੀ ਵਿਆਦੀ ਉਪਾਧੀ ਇਹਨਾਂ ਬਿਮਾਰੀਆਂ ਤੋਂ ਪਰਮਾਤਮਾ ਰਕਸ਼ਾ ਕਰਦਾ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ, ਕੋਈ ਤਕਲੀਫ ਨਹੀਂ ਆਉਂਦੀ, ਕੋਈ ਰੋਗ ਨਹੀਂ ਲੱਗਦਾ। ਪਰਮਾਤਮਾ ਇਉਂ ਆਪਣੇ ਭਗਤਾਂ ਨੂੰ ਬਚਾਉਂਦਾ ਹੈ ਜਿਵੇਂ ਕਿ ਦੰਦਾਂ ਦੇ ਵਿੱਚ ਜੀਵ ਦੀ ਰਕਸ਼ਾ ਹੁੰਦੀ ਹੈ, ਆ ਜਿਹਵਾ ਦੀ ਜਵਾਨ ਦੀ ਰਕਸ਼ਾ ਹੁੰਦੀ ਹੈ। ਰੋਟੀ ਖਾਓ ਅਤੇ ਰੋਟੀ ਐਂ ਚੂਰ ਚੂਰ ਹੋ ਕੇ ਅੰਦਰ ਢਿੱਡ ਦੇ ਅੰਦਰ ਚਲਾ ਜਾਂਦਾ, ਗ੍ਰਾਹੀ ਅੰਦਰ ਚਲੀ ਜਾਂਦੀ ਹੈ, ਕੁਝ ਵੀ ਖਾਓ। ਪਰ ਇਹ ਜਿਹੜੀ ਜੀਵ ਹੈ ਨਾ, ਇਹਨੂੰ ਕੁਝ ਵੀ ਆਂਚ ਨਹੀਂ ਲੱਗਦੀ, ਖਰੌਂਚ ਨਹੀਂ ਲੱਗਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੈ, ਐ ਸੰਤੋ ਭਗਤੋ, ਜਿਹੜੇ ਜਿਹੜੇ ਪਰਮਾਤਮਾ ਦੇ ਸ਼ਰਣੀ ਪੈ ਜਾਂਦੇ ਹਨ, ਉਹ ਪਰਮਾਤਮਾ ਇਉਂ ਬਚਾਉਂਦਾ ਹੈ ਜਿਵੇਂ ਦੰਦਾਂ ਦੇ ਵਿੱਚ ਜੀਵ ਦੀ ਰਕਸ਼ਾ ਕਰਦਾ ਹੈ, ਇਹ ਜਿਹਵਾ ਦੀ ਰਕਸ਼ਾ ਕਰਦਾ ਹੈ।
ਦੁਸ਼ਟ ਅਰਿਸ਼ਟ ਸੰਹਾਰ,
ਜਾਂ ਦੁਸ਼ਟਾਂ ਵੈਰੀਆਂ ਦੀ ਸੰਹਾਰ ਕਰਕੇ ਆਪਣੇ ਪਿਆਰਿਆਂ ਦੀ ਰਕਸ਼ਾ ਕਰਦਾ ਹੈ ਪਰਮਾਤਮਾ।
ਇਹ ਸ਼੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਸਹਜਾਦੇਵ ਅਹਦੀਆ ਗਮਨ ਵਰਣਨ,
ਸਹਿਜਾਦੇ ਤੇ ਅਹਦੀਆਂ ਦਾ ਆਗਮਨ ਦਾ ਵਰਣਨ ਕੀਤਾ ਹੈ।
ਨਾਮ ਤ੍ਰੋ ਦਸਮ ਅਧਿਆਏ ਸਮਾਪਤ,
ਤ੍ਰੋ ਦਸਮੇ ਅਧਿਆਏ 13ਵਾਂ ਅਧਿਆਏ ਬਚਿੱਤਰ ਨਾਟਕ ਦਾ ਇੱਥੇ ਸਮਾਪਤ ਹੋਇਆ।
ਮਸਤ ਸ਼ੁਭ ਮਸਤ ਅਫਜੋ,
ਬੜੇ ਪਿਆਰ ਦੇ ਨਾਲ ਕਥਾ ਸੁਣੋ ਅਗਲੀ।
ਚਾਪਈ ਸਰਬ ਕਾਲ ਸਭ ਸਾਧ ਉਬਾਰੇ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਜੰਗ ਯੁੱਧ ਦਾ ਕਥਾ, ਜੰਗਾਂ ਯੁੱਧਾਂ ਦੀ ਜਿਹੜੀ ਕਥਾ ਸੀ ਨਾ, ਉਹ ਤਾਂ ਹੋ ਗਈ ਸਮਾਪਤ। ਹੁਣ ਇਸ ਆਖੀਰ ਦੇ ਅਧਿਆਏ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੀ ਮਹਾਨਤਾ ਕਥਨ ਕਰਦੇ ਹਨ ਕਿ ਜਿਹੜੇ ਭਾਈ ਸੰਤ ਸਾਧ, ਸੰਤ ਦਾ ਮਤਲਬ ਮੇਰੇ ਵਰਗਾ ਨਹੀਂ ਆ, ਚਿੱਟਾ ਚੋਲਾ ਪਾਲਿਆ ਅਤੇ ਸੰਤ ਬਣ ਗਿਆ। ਸੰਤ ਦਾ ਮਤਲਬ ਇਹ ਵੀ ਨਹੀਂ ਹੈ ਅਤੇ ਜਟਾ ਜੂਟ ਵਧਾ ਲਿਆ। ਸੰਤ ਦਾ ਮਤਲਬ ਇਹ ਵੀ ਨਹੀਂ ਹੈ ਭਗਵੇ ਕੱਪੜੇ ਪਾਲੇ ਅਤੇ ਸੰਤ ਬਣ ਗਿਆ। ਸੰਤ ਦਾ ਮਤਲਬ ਇਹ ਨਹੀਂ ਹੈਗਾ, ਸੰਤ ਦਾ ਮਤਲਬ ਇਹ ਨਹੀਂ ਹੈਗਾ ਨਗਨ ਫਿਰਦਾ ਹੋਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਸੰਤ ਤਾਂ ਉਹੀ ਹੈ ਸਾਧ ਵਹੀ ਜਗ ਜਾਣੀਐ ਜਾਂ ਕੇ ਨਹੀਂ ਉਪਾਦ ਮਨ, ਜਿਹਦੇ ਮਨ ਵਿੱਚ ਕੋਈ ਉਪਾਦ ਨਾ ਹੋਵੇ, ਕੋਈ ਬੈਰ ਦੀ ਭਾਵਨਾ ਨਾ ਹੋਵੇ, ਕੋਈ ਦੁਸ਼ਮਣ ਦੀ ਭਾਵਨਾ ਨਾ ਹੋਵੇ। ਸੰਤ ਉਹ ਹੈ, ਉਹਦੀ ਰਕਸ਼ਾ ਹੁੰਦੀ ਹੈ, ਉਹ ਸੰਤ ਮਹਾਤਮਾ ਕਹਿਲਾਉਂਦਾ ਹੈ, ਜਿਹੜਾ ਸਵੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕਿਉਂ ਬੋਲੇ ਰੇ। ਜਿਹੜਾ ਵਿਅਕਤੀ ਹਰੇਕ ਘਟਾਂ ਦੇ ਵਿੱਚ, ਹਰੇਕ ਹਿਰਦਿਆਂ ਦੇ ਵਿੱਚ ਉਸ ਰਾਮ ਦੀ ਆਵਾਜ਼ ਨੂੰ ਪਹਿਚਾਣਦਾ ਹੈ, ਉਸ ਨੂੰ ਸੰਤ ਕਿਹਾ ਗਿਆ ਹੈ, ਉਸ ਨੂੰ ਸੰਤ ਕਿਹਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਉਂ ਕਹਿੰਦੇ ਹਨ ਕਿ ਭਾਈ, ਐਸਾ ਜਿਹੜਾ ਪਰਮਾਤਮਾ ਸਰਬ ਸਮੇਂ ਸਭ ਸਾਧ ਉਭਾਰੇ, ਹਰ ਸਮੇਂ, ਚਾਹੇ ਉਹ ਦੁਆਪਰ ਹੋਵੇ, ਚਾਹੇ ਉਹ ਤ੍ਰੇਤਾ ਹੋਵੇ, ਚਾਹੇ ਉਹ ਸਤਯੁਗ ਹੋਵੇ, ਚਾਹੇ ਉਹ ਕਲਯੁਗ ਹੋਵੇ, ਜਿਹੜੇ ਸਮੇਂ ਦੇ ਵਿੱਚ ਪਰਮਾਤਮਾ ਦੇ ਸੰਤ ਹੁੰਦੇ ਨੇ, ਉਹਨਾਂ ਸੰਤਾਂ ਦੀ ਰਕਸ਼ਾ ਪਰਮਾਤਮਾ ਖੁਦ ਬੁਖਦ ਕਰਦਾ ਹੈ। ਪਰਮਾਤਮਾ ਕਦੋਂ ਦੁਖੀ ਹੁੰਦਾ ਹੈ ਤੁਸੀਂ ਜਾਣਦੇ ਹੋ ਇਸ ਗੱਲ ਨੂੰ? ਉਹ ਪਰਮਾਤਮਾ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਕਦੋਂ ਦੁਖੀ ਹੁੰਦਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਉਹ ਸੰਤਾਂ ਦੇ ਦੁੱਖ ਪਾਉਣ ਦੇ ਨਾਲ ਦੁਖੀ ਹੁੰਦਾ ਹੈ, ਔਰ ਸੰਤਾਂ ਦੇ ਦੁੱਖ ਪਾਉਣ ਦੇ ਨਾਲ ਦੁਖੀ ਹੁੰਦਾ ਹੈ, ਸੰਤਾਂ ਨੂੰ ਸੁੱਖ ਮਿਲੇ ਤੇ ਸੁਖੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਰਕਸ਼ਾ ਕਰਨ ਵਾਲਾ ਹੈ, ਉਹ ਸਰਬ ਸਮੇਂ ਹਰ ਸਮੇਂ ਸਾਧੂ ਵਾਰੇ ਸੰਤਾਂ ਦੀ ਰਕਸ਼ਾ ਕਰਦਾ ਏ।
ਦੁੱਖ ਦਾ ਕਾ ਦੁਖੀ ਸਭ ਮਾਰੇ,
ਔਰ ਦੁੱਖ ਦੇ ਕਰਕੇ ਦੁਖੀਆਂ ਨੂੰ ਮਾਰਦਾ ਹੈ, ਜਿਵੇਂ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀਆਂ ਨੂੰ ਪਰਮਾਤਮਾ ਮਾਰਦਾ ਹੈ, ਹੰਕਾਰੀਆਂ ਦੀ ਮੌਤ ਨਿਸ਼ਚਿਤ ਹੈ, ਔਰ ਸੰਤਾਂ ਦੀ ਉਹ ਰਕਸ਼ਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਲਗੀਧਰ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਕਥਾ ਵਰਣਨ ਕਰਦੇ ਹਨ, ਔਰ ਇਹ ਗੱਲ ਕਹਿੰਦੇ ਨੇ, ਸਭ ਸੰਕਟ ਲਏ ਬਚਾਏ, ਸਭ ਸੰਕਟ ਤੇ ਸਾਰੇ ਸੰਕਟਾਂ ਤਕਲੀਫਾਂ ਤੋਂ ਉਹ ਪਰਮਾਤਮਾ ਆਪਣੇ ਸੰਤਾਂ ਪਿਆਰਿਆਂ ਨੂੰ ਬਚਾਉਂਦਾ ਹੈ।
ਅਦਭੁਤ ਗਤ ਭਗਤਾਂ ਦੇਖ ਰਾਈ,
ਪਰਮਾਤਮਾ ਨੇ ਅਦਭੁਤ ਗਤ, ਅੱਛਾ ਅਨੋਖੀ ਗਤ ਭਗਤਾਂ ਨੂੰ ਦਿਖਾਈ ਹੈ।
ਸਭ ਸੰਕਟ ਤੇ ਲਏ ਬਚਾਈ,
ਸਾਰੇ ਤਕਲੀਫਾਂ ਤੋਂ ਆਪਣੇ ਪਿਆਰਿਆਂ ਨੂੰ ਬਚਾਉਂਦਾ ਹੈ, ਬਚਾ ਲਿਆ ਪਰਮਾਤਮਾ ਨੇ।
ਸਭ ਸੰਕਟ ਤੇ ਸੰਤ ਬਚਾਏ,
ਸਾਰੇ ਸੰਕਟਾਂ ਤੋਂ ਸੰਤਾਂ ਨੂੰ ਬਚਾਉਣਾ ਕੀਤਾ। ਪਾਤਸ਼ਾਹ ਗੁਰੂ ਜੀ ਕਹਿਣਾ ਚਾਹੁੰਦੇ ਹੈ ਕਿ ਸਾਨੂੰ ਵੀ ਉਸ ਪਰਮਾਤਮਾ ਨੇ ਇਤਨੇ ਭਾਰੀ ਵਿਪਤਾ ਤੇ ਦੁੱਖ ਸੰਕਟ ਦੇ ਵਿੱਚ ਬਚਾ ਲਿਆ।
ਸਭ ਕੰਟਕ ਕੰਟਕ ਜਿਮ ਕਹਾਏ,
ਉਹ ਪਰਮਾਤਮਾ ਆਪਣੇ ਸੰਤਾਂ ਦੇ ਬੈਰੀਆਂ ਨੂੰ, ਦੁੱਖਾਂ ਨੂੰ ਇਉਂ ਮਾਰ ਦਿੰਦਾ ਜਿਵੇਂ ਕਿ ਪੈਰਾਂ ਦੇ ਥੱਲੇ ਜੁੱਤੀ ਹੋਵੇ ਤੇ ਜੁੱਤੀ ਜਿਵੇਂ ਕੰਡਿਆਂ ਨੂੰ ਕੁਚਲ ਦਿੰਦੀ ਹੈ। ਇਉਂ ਪਰਮਾਤਮਾ ਨੇ ਸੰਤਾਂ ਦੇ ਦੁੱਖ ਦੇਣ ਵਾਲੇ ਦੁਖੀ ਦੁਸ਼ਟਾਂ ਨੂੰ ਕੰਟਕ ਕੰਡੇ ਦੇ ਵਾਂਗੂ ਮਾਰ ਦਿੱਤੇ ਹਨ।
ਦਾਸ ਜਾਨ ਮੁਰ ਕਰੀ ਸਹਾਏ,
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਆ ਧੰਨ ਹੈ ਪਰਮਾਤਮਾ, ਆਪ ਜੀ ਦਾ ਲੱਖ ਲੱਖ ਸ਼ੁਕਰ ਹੈ, ਕੋਟਾਨ ਕੋਟ ਧੰਨਵਾਦ ਹੈ, ਜੋ ਦਾਸ ਜਾਣ ਕੇ ਸਾਡੀ ਆਪਨੇ ਸਹਾਇਤਾ ਕੀਤੀ।
ਆਪ ਹੱਥ ਦਾ ਲਿਓ ਬਚਾਏ,
ਆਪ ਜੀ ਸਾਨੂੰ ਹੱਥ ਦੇ ਕਰਕੇ ਇਹਨਾਂ 22 ਤਾਰਾਂ ਦੇ ਰਾਜਿਆਂ ਦੇ ਵਿਪਤਾ ਤੋਂ, ਛਲ ਬਲ ਤੋਂ, ਔਰੰਗਜ਼ੇਬ ਦੇ ਫੌਜਾਂ ਤੋਂ, ਦਿਲਾਵਰ ਖਾਂ, ਅਲਪ ਖਾਂ, ਰੁਸਤਮ ਖਾਂ, ਮੀਆਂ ਖਾਂ ਦੇ ਜੰਗ ਤੇ ਝਮੇਲੇ ਤੋਂ ਸਾਨੂੰ ਬਚਾ ਲਿਆ।
ਅਬ ਜੋ ਜੋ ਮੈਂ ਲਖੇ ਤਮਾਸਾ,
ਮਹਾਰਾਜ ਕਲਗੀਧਰ ਜੀ ਕਹਿੰਦੇ ਹਨ ਮੈਂ ਬਚਿੱਤਰ ਨਾਟਕ ਦੇ ਵਿੱਚ ਅਨੋਖੀ ਕਥਾ ਕਹਿ ਦਿੱਤੀ ਹੈ, ਹੋਰ ਬਾਕੀ ਪਰਮਾਤਮਾ ਦੇ ਇਹ ਜਗਤ ਦੇ ਜਿੰਨੇ ਤਮਾਸ਼ੇ ਦੇਖੇ ਹਨ।
ਸੋ ਸੋ ਕਰੋ ਤੁਮੈ ਅਰਦਾਸਾ,
ਐ ਪਰਮਾਤਮਾ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਕੇ ਉਹ ਸਾਰੀ ਕਥਾ ਕਹਿੰਦਾ ਹਾਂ।
ਜੋ ਪ੍ਰਭ ਕਿਰਪਾ ਕਟਾਕਸ਼ ਦਿਖਾ ਹੈ,
ਮੇਰੇ ਪਰਮਾਤਮਾ ਜਦੋਂ ਤੁਹਾਡੀ ਕਿਰਪਾ ਕਟਾਕ ਕਿਰਪਾ ਭਰੀ ਨਿਗਾਹ ਮੇਰੇ ਤੇ ਪਵੇਗੀ, ਮੇਰੇ ਤੇ ਹੋਏਗੀ।
ਸੋ ਤਵ ਦਾਸ ਉਚਾਰਤ ਜਹਾ,
ਉਹ ਤੁਹਾਡਾ ਦਾਸ ਸਾਰੀ ਦੀ ਸਾਰੀ ਕਥਾ ਕਹਿੰਦਾ ਜਾਏਗਾ।
ਜਿਹ ਜਿਹ ਵਿਧ ਮੈਂ ਲਖੇ ਤਮਾਸਾ,
ਜਿਵੇਂ ਜਿਵੇਂ ਜਗਤ ਦੇ ਅੰਦਰ ਮੈਂ ਤਮਾਸਾ ਵੇਖੇ ਹਨ।
ਚਾਹਤ ਤਿੰਨ ਕੋ ਕੀਓ ਪ੍ਰਕਾਸ਼ਾ,
ਉਹ ਜਗਤ ਦੇ ਸਾਰੇ ਤਮਾਸਾ ਨੂੰ ਮੈਂ ਕਹਿਣਾ ਚਾਹੁੰਦਾ ਹਾਂ। ਪਿਆਰ ਨਾਲ ਸੁਣ ਲਓ, ਦਸਮ ਗ੍ਰੰਥ ਦੇ ਵਿਰੋਧੀਓ, ਤੁਸੀਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਮੈਂ ਆਪਣੇ ਜੀਵਨ ਯਾਤਰਾ ਦੇ ਦਰਮਿਆਨ, ਯਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹੋਇਆ ਸਨ 1666 ਦੇ ਵਿੱਚ, ਔਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਜੋ ਰੂਪ ਦਿੱਤਾ, ਜੋ ਅਲੰਕਾਰ ਦਿੱਤਾ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਲਿਖੀ, ਆਪ ਜੀ ਪਾਤਸ਼ਾਹ 22 ਦਸੰਬਰ 1666 ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਜਨਮ ਹੋਏ, ਆਪ ਜੀ ਜਨਮ ਲਏ। ਉਹ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ 1699 ਵਿੱਚ ਖਾਲਸਾ ਪੰਥ ਸਾਜਿਆ। ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਪਰਉਪਕਾਰ ਕੀਤੇ, ਜਗਤ ਦਾ ਤਮਾਸ਼ਾ ਦੇਖਿਆ। ਫਿਰ ਸਾਰੀ ਜ਼ਿੰਦਗੀ ਪਾਤਸ਼ਾਹ ਜੀ ਦੀ ਮਹਾਰਾਜ 41 ਵਰਸ 8 ਮਹੀਨੇ 9 ਦਿਨ ਤੱਕ ਆਪਣੇ ਸੰਸਾਰ ਦੀ ਯਾਤਰਾ ਕੀਤੀ, ਔਰ 1708 ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਗੁਰਤਾ ਗੱਦੀ ਦਿੱਤੀ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਜਾਗਤੀ ਜੋਤ ਇਸ ਵੇਲੇ ਬਿਰਾਜਮਾਨ ਹਨ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਕਹਿੰਦੇ ਨੇ ਕਿ ਅਸਾਂ ਨੇ ਆਪਣੀ ਉਮਰ 41 ਵਰਸ 8 ਮਹੀਨੇ 9 ਦਿਨ ਤੱਕ ਜੋ ਸੰਸਾਰ ਦੇ ਅੰਦਰ ਅਸਾਂ ਨੇ ਯਾਤਰਾ ਕਰਕੇ ਸਾਰਾ ਜਗਤ ਦਾ ਤਮਾਸ਼ਾ ਦੇਖਿਆ, ਉਹ ਸਾਰੀ ਦੀ ਸਾਰੀ ਕਥਾ ਅਸੀਂ ਕਹਿੰਦੇ ਹਾਂ। ਪਿਆਰ ਨਾਲ ਸੁਣੋ ਜੀ।